बन जा बिखिया बन जा
आए रे मन
ਸਖੀਆ ਬਨ ਜਾ ਵਿਖਿਆ ਬਨ ਜਾ ਜੋ ਮਦ ਮਾਖੀ ਸੰਚੈ ਅਪਾਰ ਜੋ ਮਦ ਮਾਖੀ ਸੰਚੈ ਅਪਾਰ ਮਦ ਲੀਨੋ ਮੁਖ ਦੀਨੀ ਚਾਰ ਗਊ ਬਾਂਛੀ ਕੋ ਸੰਚੈਖੀ ਗਲਾ ਬਾਂਧ ਦੋਲੇ ਹੋ ਅਹੀ ਗਲਾ ਬਾਂਧ ਗਲਾ ਬਾਂਧ ਗਲਾ ਬਾਂਧ ਦੋਲੇ ਹੋ ਅਹੀ ਬਨ ਜਾਏ ਵਿਖਿਆ ਬਨ ਜਾਏ ਕਾਏ ਮਾਇਆ ਕਾਰਨ ਸ਼ਰਮ ਅਤ ਕਰੈ ਮਾਇਆ ਕਾਰਨ ਸ਼ਰਮ ਅਤ ਕਰੈ ਸੋ ਮਾਇਆ ਲੈ ਗਾਡਰ ਧਰ ਅਤ ਸੰਚੈ ਸਮਝੈ ਨਹੀਂ ਧਨ ਧਰਤੀ ਤਨ ਹੋਏ ਦਿਓ ਤੂੜ ਧਨ ਧਰਤੀ ਤਨ ਧਰਤੀ ਤਨ ਧਰਤੀ ਤਨ ਹੋਏ ਗਿਓ ਤੂ ਮਨ ਵਿਖਿਆ ਬਨ ਜਾਏ ਵਿਖਿਆ ਬਨ ਜਾਏ ਕਾਏ काम क्रोध अत तृष्णा जरा काम क्रोध तृष्णा अत जरा साध संगत कब हूं नहीं करा कहत नाम देओ ताची भगवान निरपै होए निरपै होए निरपै होए भजिए भगवान काए बन जाए बिखिया बन जाए पुलो रे ठग बूरी खाए पुलो रे
जीवन मंजिल नहीं मंजिल ते पहुंचने का एक रास्ता है जिन्होंने जीवन हुई मंजिल समझ लिया उन्हां दा जीवन जीवन दा मनोरथ पूरा नहीं कर सके उन्हां दी जीवन यात्रा उस मंजिल वाले नहीं वधी जिस मंजिल ते पहुंचने लई जीवन मिले ਇਹ ਗੱਲ ਵੀ ਯਕੀਨ ਦਵਾ ਦੇ ਆ ਜੀਵਨ ਜਿਉਂਦੇ ਜਿਉਂਦੇ ਜਿਹੜਾ ਵੀ ਅਸੀਂ ਰਸਤਾ ਬਣਾ ਲਿਆ ਉਹ ਰਸਤਾ ਨਿਰੰਤਰ ਜਾਰੀ ਰਿਹਾ ਤੇ ਸੱਚ ਕਵਾਂ ਮਰਨ ਤੋਂ ਬਾਅਦ ਵੀ ਉਹ ਹੀ ਰਸਤਾ ਬਣਿਆ ਰਹੇਗਾ ਜੇ ਜੀਵਨ ਯਾਤਰਾ ਪਰਮੇਸ਼ਰ ਦੀ ਪ੍ਰਾਪਤੀ ਵੱਲ ਨਹੀਂ ਜੀਵਨ ਦਾ ਰਸਤਾ ਭਟਕਿਆ ਹੋਇਆ ਹੈ, ਭਟਕਣਾ ਹੈ ਤੇ ਮਰਨ ਤੋਂ ਬਾਅਦ ਵੀ ਐਸਾ ਹੀ ਰਸਤਾ ਮਿਲੇਗਾ ਜਿਸ ਵਿੱਚ ਭਟਕਣਾ ਹੋਏਗੀ। ਫਿਰ ਤਾਂ ਗੱਲ ਸਮਝ ਲੈਣੀ ਚਾਹੀਦੀ ਹੈ, ਜੇ ਜੀਵਨ ਜਿਉਂਦੇ ਜਿਉਂਦੇ ਪ੍ਰਭੂ ਦੀ ਪ੍ਰਾਪਤੀ ਲਈ ਅਸੀਂ ਰਸਤਾ ਬਣਾ ਲਈਏ, ਜੀਵਨ ਦੀ ਜੁਗਤ ਗੋਬਿੰਦ ਨੂੰ ਮਿਲਣ ਲਈ ਬਣਾ ਲਈਏ, ਜੇ ਜਿਉਂਦੇ ਜੀ ਇਸ ਜੀਵਨ ਜੁਗਤ ਤੇ ਚੱਲਦੇ ਰਹੇ ਤੇ ਸਰੀਰ ਛੱਡਣ ਤੋਂ ਬਾਅਦ ਵੀ ਇਹੋ ਜੁਗਤ ਹੀ ਕੰਮ ਆਏਗੀ, ਜਿਸ ਜੁਗਤ ਕਰਕੇ ਜੋਤ ਜੋਤ ਵਿੱਚ ਅਭੇਦ ਹੋ ਜਾਏਗੀ, ਆਵਾਗੋਣ ਦਾ ਗੇੜ ਮੁੱਕ ਜਾਏਗਾ, ਜੀਵਨ ਦਾ ਮਨੋਰਥ ਉਹ ਮੰਜ਼ਲ ਜੋ ਜਿਉਂਦੇ ਜੀ ਪ੍ਰਾਪਤ ਕਰ ਲੈਂਦੇ ਹਨ, ਮਰਨ ਤੋਂ ਬਾਅਦ ਵੀ ਉਹ ਮੰਜ਼ਲ ਬਣੀ ਰਹਿੰਦੀ ਹੈ। ਪਰ ਕਈ ਵਾਰੀ ਵਿਚਾਰ ਆਉਂਦਾ ਹੈ, ਪ੍ਰਭਾਤ ਆਉਂਦੀ ਹੈ, ਸਵੇਰ ਚੜ੍ਹਦੀ ਹੈ, ਸੂਰਜ ਦੀਆਂ ਕਿਰਨਾਂ ਦੇ ਇਸ਼ਕਾਰਾ ਮਾਰਦਿਆਂ ਹੀ ਕਈਆਂ ਦੇ ਚਿਹਰਿਆਂ ਤੇ ਰੌਣਕ ਆ ਜਾਂਦੀ ਹੈ, ਉਹ ਖੁਸ਼ੀਆਂ ਭਰਿਆ ਸੰਯੋਗ ਮੰਨਦੇ ਹਨ, ਉਹ ਫੁੱਟਣੀ ਸਵੇਰ ਦਾ ਚੜ ਜਾਣਾ। ਪਰ ਕੋਈ ਐਸੀ ਯਾਦ ਵੀ ਹੈ ਜਦੋਂ ਆਉਂਦੀ ਹੈ ਪ੍ਰਭਾਤ, ਜਦੋਂ ਸਵੇਰੇ ਪੋਹ ਫੁੱਟਦੀ ਹੈ, ਉਹ ਐਸੀ ਯਾਦ ਵਿੱਚ ਡੁੱਬ ਜਾਂਦੇ ਨੇ, ਸਾਡੀ ਜੀਵਨ ਯਾਤਰਾ ਦਾ ਇੱਕ ਦਿਨ ਹੋਰ ਕੱਟ ਗਿਆ, ਸਾਡੀ ਜੀਵਨ ਯਾਤਰਾ ਦਾ ਸਮਾਂ ਹੋਰ ਕੱਟ ਗਿਆ। ਉਹ ਇਸ ਵਿਯੋਗ ਵਿੱਚ ਚਲੇ ਜਾਂਦੇ ਨੇ, ਪਰ ਮੈਂ ਬੇਨਤੀ ਕਰਾਂ ਉਹਦੀ ਪ੍ਰਭਾਤ ਵਿੱਚ ਜਿਨ੍ਹਾਂ ਨੇ ਪ੍ਰਭਾਤ ਨੂੰ ਖੁਸ਼ੀਆਂ ਦਾ ਸੰਯੋਗ ਤਾਂ ਮੰਨਿਆ, ਪਰ ਪੋਹ ਫੁੱਟਦੀ ਤੋਂ ਹੀ ਮੁੜ ਕੇ ਵਿਕਾਰਾਂ ਦੀ ਦੌੜ ਵਿੱਚ ਤੁਰ ਪਏ, ਪਦਾਰਥਾਂ ਦੇ ਭੋਗਾਂ ਵਿੱਚ ਤੁਰ ਪਏ, ਮੰਦੀਆਂ ਵਾਸਨਾਵਾਂ ਦੇ ਗ੍ਰਿਫਤ ਵਿੱਚ ਰਹਿਣ ਲੱਗ ਪਏ, ਅਗਲੀ ਪੋਹ ਫੁੱਟਦੀ ਫੇਰ ਦੌੜ ਲੱਗ ਗਈ ਮੰਦੇ ਪਾਸੇ, ਸਿਰ ਪਦਾਰਥਾਂ ਨੂੰ ਇਕੱਠਾ ਕਰਨ ਲਈ, ਸਮਝ ਲੈਣਾ ਉਹ ਜੀਵਨ ਦੀ ਬਾਜੀ ਹਾਰ ਗਏ। ਉਹ ਜਿਉਂਦੇ ਹੀ ਜੀਵਨ ਦੀ ਬਾਜੀ ਹਾਰ ਗਏ, ਪਰ ਜਿਨ੍ਹਾਂ ਨੇ ਵਿਯੋਗ ਮੰਨਿਆ, ਮੇਰੇ ਜੀਵਨ ਦੀ ਯਾਤਰਾ ਦਾ ਇੱਕ ਦਿਨ ਹੋਰ ਕੱਟ ਗਿਆ, ਉਹ ਪੋਹ ਫੁੱਟਦੀ ਨੂੰ ਹੀ ਸੱਚੇ ਦੀ ਸੱਚੀ ਯਾਦ ਨਾਲ ਜੁੜ ਗਏ, ਸੱਚੇ ਦੇ ਸੱਚੇ ਸਿਮਰਨ ਨਾਲ ਜੁੜ ਗਏ, ਉਸਦੀ ਯਾਦ ਵਿੱਚ ਜੀਵਨ ਦੀ ਜੁਗਤ ਬਣਾ ਕੇ ਸੱਚੇ ਦੇ ਸੱਚੇ ਪ੍ਰੇਮ ਵਿੱਚ ਜੁੜ ਗਏ। ਉਹਨਾਂ ਲਈ ਇਉਂ ਲੱਗਿਆ ਉਹਨਾਂ ਨੂੰ ਪਰਮੇਸ਼ਰ ਦੇ ਮਿਲਾਪ ਦਾ ਸੰਯੋਗ ਪ੍ਰਗਟ ਹੁੰਦਾ ਦਿਖਾਈ ਦਿੰਦਾ। ਕੈਸਾ ਵੀ ਯੋਗ ਜਿਹੜਾ ਪਰਮੇਸ਼ਰ ਦੀ ਯਾਦ ਵਿੱਚ ਲੈ ਜਾਏ, ਐਸਾ ਸੰਯੋਗ ਪ੍ਰਗਟ ਕਰਦੇ ਜਿਸ ਪ੍ਰਭੂ ਤੋਂ ਅਸੀਂ ਵਿਛੜੇ ਹੋਏ ਹਾਂ, ਮੁੜ ਕੇ ਸੰਯੋਗ ਬਣ ਜਾਏ ਤੇ ਮਿਲਾਪ ਹੋ ਜਾਏ। ਆ ਵੇਖੋ ਯਾਤਰਾ ਆਰੰਭ ਹੋ ਗਈ ਵਿਯੋਗ ਤੋਂ ਸੰਯੋਗ ਦੀ। ਆਖੋ ਵਾਹਿਗੁਰੂ, ਵਿਛੜੇ ਤਾਂ ਅਸੀਂ ਹੋਏ ਹਾਂ, ਸਿਰਫ ਇੱਕ ਆਉਂਦੀ ਕੋ ਫੁੱਟੀ ਦਿਹਾੜੀ ਦਾ, ਸਿਰਫ ਆਉਂਦੀ ਪ੍ਰਭਾਤ ਦਾ ਹੀ ਕਿਉਂ ਸੰਯੋਗ? ਜਿਸ ਨੇ ਪ੍ਰਭਾਤ ਬਣਾਈ ਉਸ ਨਾਲ ਸੰਯੋਗ ਕਿਉਂ ਨਹੀਂ? ਆਖੋ ਵਾਹਿਗੁਰੂ। ਪਰ ਇਹ ਸਾਰਾ ਕੁਝ ਜਾਣਨ ਲਈ ਇਹ ਵਿਯੋਗ ਤੋਂ ਜੋ ਸੰਯੋਗ ਦੀ ਯਾਤਰਾ, ਸਾਹਿਬ ਨੇ ਕਿਹਾ ਵਿਯੋਗ ਹੁੰਦਾ ਹੀ ਉਹਨਾਂ ਨੂੰ ਹੈ ਜਿਹੜੇ ਪਰਮੇਸ਼ਰ ਦੀ ਯਾਦ ਨੂੰ ਵਿਸਾਰਦੇ ਹਨ। ਪਿੱਤਰ ਬਾਣੀ ਚ ਬੋਲੇ ਨੇ ਕਿਵੇਂ ਕਹਿੰਦੇ, ਬੇਮੁਖ ਹੋਏ ਰਾਮ ਤੇ, ਬੇਮੁਖ ਹੋਏ ਰਾਮ ਤੇ, ਲਗਨ ਜਨਮ ਵੀ ਜੋਗ, ਲਗਨ ਜਨਮ ਵੀ ਜੋਗ। ਕਹਿੰਦੇ ਬੇਮੁਖ ਹੋਏ ਰਾਮ ਤੇ, ਜਿਨ੍ਹਾਂ ਨੇ ਪਰਮਾਤਮਾ ਨੂੰ ਵਿਸਾਰਿਆ, ਵਿਯੋਗ ਉਹਨਾਂ ਲਈ ਜਿਨ੍ਹਾਂ ਨੇ ਪਰਮਾਤਮਾ ਨੂੰ ਯਾਦ ਕੀਤਾ, ਸੰਯੋਗ ਉਹਨਾਂ ਲਈ। ਆਖੋ ਵਾਹਿਗੁਰੂ। ਪਰ ਕੀ ਕਰਨ, ਤੁਸੀਂ ਅਸੀਂ ਵੇਖਿਆ ਕੱਪੜੇ ਬੁਣਨ ਵਾਲਾ ਜੁਲਾਹਾ ਕੱਲੇ ਕੱਲੇ ਧਾਗੇ ਨੂੰ ਜੋੜ ਜੋੜ ਕੇ ਕੱਪੜਾ ਤਿਆਰ ਕਰਦਾ ਹੈ, ਪਰ ਬਦਕਿਸਮਤੀ ਨਾਲ ਜੇ ਤੰਦਾਂ ਉਲਝ ਜਾਣ ਉਹ ਕੱਪੜਾ ਨਹੀਂ ਬਣ ਸਕਦਾ। ਜਿੰਨੀ ਦੇਰ ਤੱਕ ਉਲਝੀਆਂ ਹੋਈਆਂ ਤੰਦਾਂ ਨੂੰ ਸੁਲਝਾਇਆ ਨਾ ਜਾ ਸਕੇ, ਜੋ ਤਨ ਢੱਕਣ ਦਾ ਕਾਜ ਸੀ ਜਾਂ ਉਹ ਕੱਪੜੇ ਨੇ ਹੋਰ ਕਾਜ ਕਰਨੇ ਸੀ, ਉਲਝੀਆਂ ਹੋਈਆਂ ਤੰਦਾਂ ਹੋਣ ਕਰਕੇ ਉਹ ਕਾਜ ਸਿਰੇ ਨਹੀਂ ਚੜਦਾ। ਉਲਝੀਆਂ ਹੋਈਆਂ ਤੰਦਾਂ ਕਦੇ ਆਪਣੇ ਆਪ ਨਹੀਂ ਸੁਲਝੀਆਂ, ਕੋਈ ਸੁਲਝਿਆ ਹੋਇਆ ਸੁਲਝਾਉਣ ਵਾਲਾ ਹੀ ਉਲਝੀਆਂ ਹੋਈਆਂ ਤੰਦਾਂ ਨੂੰ ਸੁਲਝਾ ਸਕਦਾ। ਇਸੇ ਤਰ੍ਹਾਂ ਲੱਗਦਾ ਸਾਡੇ ਜੀਵਨ ਦੇ ਰਸਤੇ ਵਿੱਚ ਸੱਚ ਆਖਾਂ ਸਾਨੂੰ ਵੀ ਕਈ ਤਰ੍ਹਾਂ ਦੀਆਂ ਉਲਝਣਾਂ ਪਈਆਂ ਹੋਈਆਂ ਹਨ। ਅਸੀਂ ਉਹਨਾਂ ਉਲਝਣਾਂ ਵਿੱਚ ਇਤਨੇ ਉਲਝ ਗਏ, ਅਸੀਂ ਉਹਨਾਂ ਉਲਝਣਾਂ ਨੂੰ ਆਪ ਸੁਲਝਾ ਨਹੀਂ ਸਕਦੇ। ਮੈਂ ਤਾਂ ਕਹਾਂਗਾ ਸਭ ਸਮੱਸਿਆਵਾਂ ਮਨੁੱਖ ਦੀ ਸੋਚ ਨਾਲ ਪੈਦਾ ਹੋਈਆਂ ਹਨ। ਮਨੁੱਖ ਦੀਆਂ ਸੋਚਾਂ ਮਨੁੱਖ ਦੀਆਂ ਸਮੱਸਿਆਵਾਂ ਹਨ, ਲੇਕਿਨ ਇਹਨਾਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਮਨੁੱਖ ਕੋਲ ਕੋਈ ਸਾਧਨ ਨਹੀਂ। ਜਦੋਂ ਵੀ ਸੁਲਝਿਆ ਹੈ, ਜਦੋਂ ਵੀ ਸਮੱਸਿਆਵਾਂ ਸੁਲਝੀਆਂ ਹਨ, ਉਲਝਣਾਂ ਸੁਲਝੀਆਂ ਹਨ, ਚਾਹੇ ਉਹ ਕਸ਼ਮੀਰੀ ਪੰਡਤਾਂ ਦੀ ਸੋਚ ਸੀ, ਗੁਰੂ ਦੀ ਸੋਚ ਨਾਲ ਚੱਲਦੀਆਂ ਹਨ। ਆਖੋ ਵਾਹਿਗੁਰੂ, ਉਲਝਣਾਂ ਗੁਰੂ ਨੇ ਸੁਲਝਾਈਆਂ ਹਨ, ਸੁਲਝੇ ਹੋਏ ਪੂਰਨ ਗੁਰੂ ਨੇ ਸੁਲਝਾਈਆਂ ਹਨ। ਸੱਚਮੁੱਚ ਸਾਡੇ ਜੀਵਨ ਚ ਪਈਆਂ ਹੋਈਆਂ ਉਲਝਣਾਂ ਆਪਣੇ ਆਪ ਨਹੀਂ ਸੁਲਝਣੀਆਂ, ਗੁਰੂ ਦੀ ਸ਼ਰਨ ਤੋਂ ਬਿਨਾਂ ਨਹੀਂ ਸੁਲਝਣੀਆਂ। ਇਹ ਪਈਆਂ ਹੋਈਆਂ ਉਲਝਣਾਂ ਹੀ ਸਾਡੇ ਜੀਵਨ ਨੂੰ ਦੁਖੀ ਕਰ ਰਹੀਆਂ ਹਨ, ਇਹ ਪਈਆਂ ਹੋਈਆਂ ਉਲਝਣਾਂ ਹੀ ਇਤਨਾ ਅਮੋਲਕ ਜੀਵਨ ਪਾ ਕੇ, ਜਿਸ ਲਈ ਅਮੋਲਕ ਜੀਵਨ ਮਿਲਿਆ ਹੈ ਉਸ ਦੇ ਮਨੋਰਥ ਤੋਂ ਦੂਰ ਪਹੁੰਚੀਆਂ ਹੋਈਆਂ ਹਨ। ਕਹਿੰਦੇ ਆ ਵੇਖੋ ਉਲਝਣਾਂ ਕੈਸੀਆਂ ਉਲਝਣਾਂ ਜਿਹੜੀਆਂ ਸਾਨੂੰ ਵਿਯੋਗ ਤੋਂ ਸੰਯੋਗ ਦੀ ਯਾਤਰਾ ਵੱਲ ਨਹੀਂ ਜਾਣ ਦਿੰਦੀਆਂ। ਉਲਝਣਾਂ ਦਾ ਜ਼ਿਕਰ ਕਰਦੇ ਹੋਏ ਉਹ ਕਹਿੰਦੇ ਨੇ, ਕਿਵੇਂ ਕਹਿੰਦੇ ਨੇ,
ਟੁੱਟਾ ਇੱਕ ਪੰਚ ਪਨਿਹਾਰੀ, ਕੁਵਟਾ ਇੱਕ ਪੰਚ ਪਨਿਹਾਰੀ, ਟੁੱਟੀ ਲਾਜ ਪਰੇ
ਸਰੀਰ ਰੂਪੀ ਖੂਹ ਇਹ ਸਾਡੀ ਮਤ ਪੰਜ ਗਿਆਨ ਇੰਦਰੀਆਂ ਦੀਆਂ ਚਰਖੜੀਆਂ ਰਾਹੀਂ ਵਿਸ਼ੇ ਵਿਕਾਰਾਂ ਦਾ ਪਾਣੀ ਟੋਈ ਜਾਂਦੀ ਹੈ। ਆ ਬੰਦਾ ਨਿੱਤ ਉੱਠਦਾ, ਇਹ ਪੰਜ ਗਿਆਨ ਇੰਦਰੀਆਂ ਦੀਆਂ ਚਰਖੜੀਆਂ ਰਾਹੀਂ ਵਿਸ਼ੇ ਵਿਕਾਰ ਹੀ ਕਰੀ ਜਾਂਦਾ ਹੈ। ਕਦੀ ਅੱਖਾਂ ਰਾਹੀਂ, ਕਦੇ ਕੰਨਾਂ ਰਾਹੀਂ, ਕਦੇ ਜੀਭ ਰਾਹੀਂ, ਕਦੇ ਸਪਰਸ਼ ਕਰਕੇ, ਕਦੇ ਸੁੰਘ ਕੇ। ਰਾਤ ਵੀ ਮੰਦੇ ਕਰਮਾਂ ਵਿੱਚ ਤੇ ਦਿਨ ਵੀ ਮੰਦੇ ਕਰਮਾਂ। ਪਰ ਕਹਿੰਦੇ ਆਸ਼ਚਰਜ ਦੀ ਗੱਲ ਕੀ ਹੈ, ਇਹ ਮਤ ਹਾਰੀ ਮਤਹੀਣ ਨੂੰ, ਇਸ ਭੈੜੀ ਮਤ ਨੂੰ ਸੁਝਿਆ ਨਹੀਂ, ਜਿਸ ਲਾਜ ਨਾਲ ਤੂੰ ਵਿਸ਼ੇ ਵਿਕਾਰਾਂ ਦਾ ਪਾਣੀ ਢੋਣ ਲੱਗੀ ਹੈ ਉਹ ਤਾਂ ਟੁੱਟੀ ਹੋਈ ਹੈ। ਟੁੱਟੀ ਲਾਜ ਕਦੇ ਸੋਚਿਆ, ਛਿੱਦਦੀ ਛਿੱਦਦੀ ਕਿਸੇ ਦੀ 20 ਸਾਲ ਦੀ ਛਿੱਦ ਗਈ, ਕਿਸੇ ਦੀ 40 ਸਾਲ ਦੀ ਉਮਰ ਗਈ, ਕਿਸੇ ਦੀ 60 ਸਾਲ ਦੀ ਚਲੀ ਗਈ, ਕਿਸੇ ਦੀ 70 ਸਾਲ ਦੀ ਚਲੀ ਗਈ। ਲੱਜ ਤਾਂ ਟੁੱਟੀ ਹੋਈ ਹੈ। ਆ ਵੇਖੋ ਉਹ ਜੇ ਦਿਸੈ ਖੂਹੜੀ, ਕੌਣ ਲਾਜ ਵਹਾਰੀ, ਲਾਜ ਘੜੀ ਸੋ ਤੂਟ ਪੜੀ, ਊਠ ਚਲੀ ਪਨਿਹਾਰੀ। ਆ ਵੇਖੋ ਕੈਸੀ ਉਲਝਣ ਹੈ, ਬੁੱਢਾ ਹੋ ਗਿਆ, 60 ਸਾਲ ਦੀ ਉਮਰ ਗਵਾ ਬੈਠੇ ਹੈ, ਲੇਕਿਨ ਅਜੇ ਵੀ ਇਹਨਾਂ ਪੰਜਾਂ ਗਿਆਨ ਇੰਦਰੀਆਂ ਦੇ ਰਾਹੀਂ ਬੁੱਢਾ ਹੋ ਕੇ ਵੀ ਅਜੇ ਵਿਸ਼ੇ ਵਿਕਾਰਾਂ ਦੇ ਪਾਣੀ ਨੂੰ ਟੋਈ ਜਾਂਦਾ। ਆਖੋ ਵਾਹਿਗੁਰੂ। ਆ ਵੇਖੋ ਅੱਖਾਂ ਜਵਾਬ ਦੇ ਗਈਆਂ, ਕੰਨ ਜਵਾਬ ਦੇ ਗਏ, ਰਸਨਾ ਤਤਲਾਉਣ ਲੱਗ ਪਈ, ਮਤ ਮਤਹੀਣ ਹੋ ਗਈ, ਚੰਗੇ ਭਲੇ ਨੂੰ ਸਤਰਾ ਬਤਰਾ ਕਹਿਣ ਲੱਗ ਪਏ, ਪਰ ਅਜੇ ਵੀ ਅੰਨਾ ਲੂਲਾ ਪਿੰਗਲਾ ਹੋ ਗਿਆ, ਤਨ ਥੱਕਾ, ਤਨ ਵੀ ਥੱਕ ਗਿਆ, ਮਨ ਦੈ ਦਿਸਤਾ ਵੈ। ਆਖੋ ਵਾਹਿਗੁਰੂ। ਅਵੇਖ ਤਾਂ ਸਹੀ, ਤੇਰੀ ਰੱਸੀ ਤਾਂ ਸੜ ਗਈ ਉਮਰਾਂ ਦੀ, ਕਦੇ ਪਿਛਲੀ ਨੂੰ ਯਾਦ ਕਰ, ਪਿਛਲੀ ਮੁੜ ਕੇ ਆਏਗੀ, ਅੱਜ ਦੀ ਸਵੇਰ ਲੱਗੀ ਹੋਈ ਮੁੜ ਕੇ ਆਏਗੀ, ਅੱਜ ਦੀ ਦੁਪਹਿਰ ਤੈਨੂੰ ਮੁੜ ਕੇ ਆਏਗੀ। ਉਮਰ ਗਵਾ ਬੈਠੇ ਆ, ਲੇਕਿਨ ਅੰਜੇ ਵੀ ਇਹ ਪੰਜਾਂ ਗਿਆਨ ਇੰਦਰੀਆਂ ਦੇ ਰਾਹੀਂ ਮੰਦੀਆਂ ਵਾਸਨਾਵਾਂ ਦਾ ਪਾਣੀ ਢੋਈ ਜਾਂਦਾ। ਸੱਪ ਦੇ ਮੂੰਹ ਚ ਆਇਆ ਡੱਡੂ ਨਿਕਲਣ ਵਾਲਾ ਹੈ, ਦੂਸਰਾ ਡੱਡੂ ਪੁੱਛਦਾ ਤੂੰ ਕਿਉਂ ਮੂੰਹ ਵੱਡੀ ਬੈਠਾ ਡੱਡੂ ਨੂੰ, ਉਹ ਕੀ ਕਹਿੰਦਾ, ਮਰਦੇ ਮਰਦੇ ਕੋਈ ਮੱਛਰ ਸ਼ਾਇਦ ਮੂੰਹ ਵਿੱਚ ਪੈ ਜਾਏ। ਆਖੋ ਵਾਹਿਗੁਰੂ। ਉਮਰ ਗਵਾ ਬੈਠੇ ਆ, ਸਭ ਕੁਝ ਥੱਕ ਗਿਆ। ਸਾਹਿਬ ਸ਼ਬਦ ਵਿੱਚ ਬੋਲੇ, ਕੈਸੀ ਹਾਲਤ ਹੈ,
ਥੱਕੇ ਨੈਣ ਸਰਵਨ ਥਾਕੇ, ਥਾਕੀ ਸੁੰਦਰਤਾ
ਰਾਜਾ ਬੁੱਢਾ ਹੋ ਗਿਆ, ਇੱਕ ਮਹਾਤਮਾ ਨੂੰ ਮਿਲਿਆ, ਬੜਾ ਰਾਜ ਕੀਤਾ ਹੈ, ਰਾਜ ਕਰ ਕਰਕੇ ਸਰੀਰ ਵੀ ਬੁੱਢਾ ਹੋ ਗਿਆ, ਪਰ ਸ਼ਾਂਤੀ ਨਹੀਂ ਮਿਲੀ। ਤਨਾਟ ਤਾਂ ਬਹੁਤ ਹੋ ਗਿਆ, ਤਿਜੋਰੀਆਂ ਭਰੀਆਂ ਗਈਆਂ, ਪਰ ਸ਼ਾਂਤੀ ਨਹੀਂ ਮਿਲੀ। ਮਹਾਤਮਾ ਬੋਲੇ, ਦੇਖ ਰਾਜਨ, ਤੂੰ ਮੇਰੇ ਨਾਲ ਚੱਲੇਗਾ? ਜ਼ਰੂਰ ਚੱਲਾਂਗਾ, ਜੋ ਮੈਂ ਕੰਮ ਕਰਾਂਗਾ ਨਾ तू देखी जाई मैनू टोकी ना। राजा तुर पिया एक खुई दे कोल महात्मा ने की कीता एक बाल्टी लई रस्सी बनी पानी भरन लई खूह विच लटका दिती। पानी भरन लई लटकाई बाल्टी खूह तक तां पहुंचदी है पर बिना पानी भरे बाहर आ जांदी है। बार बार राजा यो करदा रहा बाल्टी खुद सुटे ऊपर खिंचे बिना पानी भरे बाल्टी बाहर आ जाए। राजे कोलो नहर आ गया तुसी क्या सी नहीं टोकना पर मैं तुहानू जरूर टोकांगा तुसी चंगे भले हो तुहानू पता नहीं। जद बाल्टी दे हेठां थला ही नहीं लग्या होया पर पानी भरदे क्या हो आखो जद बाल्टी दे हेठां तला ही नहीं ते फिर बार बार पानी क्यों भरी जांदे हो कि बिना तले तो बिना थले तो बाल्टी विच पानी भरिया जाएगा। उस बुढ़े राजे नू महात्मा बोले तैनू समझ आ गई होएगी तेरे भी जीवन दी बाल्टी भी संतोख दा तला नहीं। आखो वाहिगुरु बिना संतोख तो कोई रजिया नहीं बिना संतोख तो कोई नहीं रजदा। जिनी देर तक तृप्ति नहीं ते शांति किथे। आखो भाई ते संतोख हुंदा है राजन जिना दी एक उलझन मुक जाए तृष्णा दी। आखो वाहिगुरु सुन राजन ओ उलझन तृष्णा दी किवें मुकदी है। तृष्णा बूझ है हर कै नाम। आखो वाहिगुरु महासंतोख होवे गुरबचनी गुरु दे बचना करके। एक प्रमाण साहिब होर देंदे होए समझाउंदे हन कहंदे कोई बंदा खूह विच डिग पिया खूह अंदर कुप हनेरा निकलण दा बाहर यतन करदा है। उसू एक वृक्ष दे नाल रस्सी बनी हुई हाथ लग गई रस्सी नू फड़ बैठा। बहुत खुश होया मैं रस्सी नू फड़ के बाहर निकले आवांगा पर की करे जिस टाणे नाल रस्सी बनी हुई सी उत्थे माखियों दा छत्ता सी ओ त्रिप त्रिप करके माखियों हेठां खूच डिग रहा सी। जिवें उपर चढ़दा गया इस दी रसना ते ओ माखियों दा तुपका तुपका पिया मिठा बड़ा लगया। अनेरा होके सोचन लग्या खूच अनेरा सी चलो पहला मैं मिठा खा लवां सहजे सहजे फिर रस्सी नू पकड़ के बाहर निकले आवांगा। ओ ता जो तुपका तुपका डिग रहा सी उसने स्वादा विच भुल गया मैं खूह तो बाहर भी निकलना है। बद किस्मती नाल जिस टाणे नाल रस्सी बनी हुई सी उते काला ते चिट्टा चूहा उस रस्सी नू टुक रहा सी। आखो वाहिगुरु ओ ता माखियों खाण विच मस्त रहा काले ते चिट्टे चूहे ने रस्सी टुक दिती ओ ता फिर हमेशा लई खूह विच ही डिग पिया। आखो वाहिगुरु मौत सहेड़ लई। साहिब बोले तू अपनी अवस्था देख किधर तू इस उलझन विच ते नहीं फसया होया। संसार रूपी खूह विच श्वासां दी रस्सी नाल जीवन बतीत करन वाले आ श्वासां दी रस्सी तैनू मिली ਸੰਸਾਰ ਵਿੱਚ ਰਹਿੰਦਿਆਂ ਹੋਇਆਂ ਆ ਜਾ ਬਾਹਰ, ਸਰੀਰ ਵਿੱਚ ਰਹਿੰਦਿਆਂ ਹੋਇਆਂ ਸਰੀਰ ਤੋਂ ਨਿਸੰਗ ਹੋ ਜਾ, ਸਰੀਰ ਦੇ ਮੋਹ ਨੂੰ ਤਿਆਗ ਕੇ ਜਿਹੜਾ ਸਰੀਰ ਵਿੱਚ ਵਸਦਾ ਉਸ ਦੇ ਨਾਲ ਨਿਹੋਂ ਲਗਾ ਲੈ। ਪਰ ਕਰੇ ਕੀ ਜੀਵ ਦੇ ਸਵਾਦ ਭੋਗਾਂ ਦੇ ਰਸ ਜੀਵ ਦੇ ਚਸਕੇ, ਇਸ ਨੂੰ ਸੰਸਾਰ ਦੀ ਖੂਹ ਵਿੱਚੋਂ ਬਾਹਰ ਨਹੀਂ ਨਿਕਲਣ ਦਿੰਦੇ। ਪਰ ਹੋਇਆ ਕੀ, ਆ ਦਿਨ ਤੇ ਰਾਤ ਕਾਲਾ ਚੂਹਾ ਚਿੱਟਾ ਚੂਹਾ, ਦਿਨ ਤੇ ਪਹਿਰ ਪਹਿਰ ਤੇ ਘੜੀਆਂ, ਅਵਧ ਕਟੇ ਤਨ ਛੀਜੇ, ਇਹ ਤਾਂ ਆਪਣੇ ਜੀਵ ਦੇ ਚਸਕਿਆਂ ਵਿੱਚ ਮਸਤ ਰਿਹਾ, ਖਾਣ ਪੀਣ ਵਿੱਚ ਮਸਤ ਰਿਹਾ, ਭੋਗ ਵਿਲਾਸ ਵਿੱਚ ਮਸਤ ਰਿਹਾ। ਇੰਨੀ ਦੇਰ ਨੂੰ ਕੀ ਹੋਇਆ, ਸਵਾਸਾਂ ਦੀ ਰੱਸੀ ਟੁੱਕੀ ਗਈ, ਸਰੀਰ ਤਾਂ ਸੰਸਾਰ ਵਿੱਚ ਹੀ ਮਿੱਟੀ ਬਣ ਗਿਆ। ਆਖੋ ਸਾਰੇ ਸਤਨਾਮ ਸ੍ਰੀ ਵਾਹਿਗੁਰੂ। ਜਿਸ ਲਈ ਜੀਵਨ ਮਿਲਿਆ ਸੀ ਉਹ ਵਿੱਚ ਹੀ ਲਟਕ ਗਿਆ। ਸਾਹਿਬ ਪਿੱਤਰ ਬਾਣੀ ਚ ਬੋਲੇ, ਅਨ ਦਿਨ ਮੂਸਾ ਲਾਜ ਟੁਕਾਈ, ਨਿਤ ਪ੍ਰਤੀ ਮੂਸਾ ਚੂਹਾ, ਅਨ ਦਿਨ ਮੂਸਾ ਲਾਜ ਟੁਕਾਈ, ਕਿਰਤ ਕੂਪ ਮੈਂ ਖਾਏ ਮਠਾਈ, ਕਿਰਤ ਪੂਰਨ ਗੁਰੂ ਇਹ ਪਈਆਂ ਹੋਈਆਂ ਉਲਝਣਾਂ ਨੂੰ ਸੁਲਝਾ ਸਕਦੇ। ਕਹਿੰਦੇ ਪੂਲੋ ਰੇ ਠੱਗ ਮੂਰੀ, ਉਹ ਭੁਲਿਆ ਹੋਇਆ ਤੂੰ ਠੱਗ ਬੂਟੀ ਕਿਉਂ ਖਾ ਰਹੇ ਹੈ। ਇੱਕ ਮੈਂ ਬੇਨਤੀ ਕਰਾਂ, ਇਸ ਮਨੁੱਖ ਨੇ ਰੱਬ ਨੂੰ ਗਵਾਇਆ ਨਹੀਂ ਭੁਲਾਇਆ ਹੈ। ਮੈਂ ਫੇਰ ਕਹਾਂਗਾ, ਇਹ ਬੰਦੇ ਨੇ ਰੱਬ ਨੂੰ ਗਵਾਇਆ ਨਹੀਂ ਭੁਲਾਇਆ ਹੈ। ਸੱਚਮੁੱਚ ਜੇ ਗਵਾਇਆ ਇੱਕ ਬੁਰਕੀ ਵੀ ਮੂੰਹ ਵਿੱਚ ਨਹੀਂ ਪਾ ਸਕਦਾ। ਜੇ ਗਵਾਇਆ ਇੱਕ ਕਦਮ ਵੀ ਨਹੀਂ ਚੱਲ ਸਕਦਾ। ਇਸਨੇ ਭੁਲਾਇਆ ਹੈ, ਇਹ ਮਨਮੁਖ ਭੁੱਲੇ ਭੁਲਾਈ ਹੈ। ਦੂਜੀ ਗੱਲ ਕਹਿ ਗਏ, ਇਹ ਜਿਹੜਾ ਭੁਲਿਆ ਹੈ ਨਾ, ਇਹ ਭੁਲਾਇਆ ਗਿਆ। ਆਖੋ ਵਾਹਿਗੁਰੂ। ਜਿਸ ਨੂੰ ਭੁਲਾਇਆ ਗਿਆ ਨਾ, ਇਹ ਭੁਲਾਵੜਿਆਂ ਵਿੱਚ ਭੁੱਲ ਗਿਆ। ਭੁਲਾਵੜੇ ਭੁੱਲੀ ਭੁੱਲ ਭੁੱਲ ਪੱਛੋ ਤਾਣੀ, ਐਸੀ ਭੁੱਲੀ ਫਿਰ ਛੋੜਿਆੜੀ ਸੁੱਤੀ, ਫਿਰ ਕੀ ਸਾਹਰ ਨਾ ਜਾਣੀ। ਕਹਿੰਦੇ ਇਹ ਜਿਹੜਾ ਮਨਮੁਖ ਭੁੱਲੇ ਭੁਲਾਈ ਹੈ, ਭੁੱਲੀ ਠੋਰ ਨਾ। ਹੁਣ ਜਿਹੜੀ ਭੁੱਲ ਗਈ, ਭੁੱਲ ਗਿਆ ਤਾਂ ਟਿਕਾਣਾ ਹੀ ਕੋਈ ਨਹੀਂ। ਜਿਹੜਾ ਕੁਰਾਹੇ ਪੈ ਗਿਆ, ਭਟਕਣਾ ਹੀ ਭਟਕਣਾ। ਫਿਰ ਕਹਿੰਦੇ ਬਾਬਾ ਇਹ ਤਾਂ ਦੱਸੋ, ਇਹ ਫਿਰ ਭੁਲਾਇਆ ਕਿਸ ਨੇ? ਤੁਸੀਂ ਕਹਿੰਦੇ ਹੋ ਭੁਲਾਇਆ ਗਿਆ, ਫਿਰ ਇਹ ਦੱਸੋ ਭੁਲਾਇਆ ਕਿਸ ਨੇ? ਪਵਿੱਤਰ ਬਾਣੀ ਚ ਕਹਿੰਦੇ ਆਓ ਦੱਸਾਂ ਕਿਸ ਨੇ ਭੁਲਾਇਆ।
ਬਾਬਾ ਮਾਇਆ ਭਰਮ ਭੁਲਾਏ,
ਬਾਬਾ ਮਾਇਆ ਭਰਮ ਭੁਲਾਏ, ਇਸ ਨੂੰ ਮਾਇਆ ਦੇ ਭੁਲਾਵੜਿਆਂ ਨੇ ਭੁਲਾ ਦਿੱਤਾ। ਕਹਿੰਦੇ ਭੁਲਿਆ ਕਿਉਂ? ਹੁਣ ਜਵਾਬ ਪੁੱਛਦੇ ਨੇ ਭੁਲਿਆ ਕਿਉਂ? ਇਹ ਬੰਦਾ ਚੰਗਾ ਭਲਾ ਸੀ, ਇਹ ਭੁਲਿਆ ਕਿਉਂ? ਇਹ ਕਿਉਂ ਭੁਲਿਆ? ਹੁਣ ਤਾਂ ਭੁਲਿਆ ਹੋਇਆ ਜਿਸਨੇ ਭੁਲਾਇਆ, ਅਨਕ ਬੰਧਨ ਪਾਇਆ, ਪਰਮਤ ਫਰਮਾਇਆ, ਗੁਣ ਨਿਧ ਨਹੀਂ ਗਾਇਆ। ਕਹਿੰਦੇ ਭੁਲਾਵੜਿਆਂ ਚ ਭੁੱਲ ਗਿਆ ਕਿਉਂਕਿ ਮਾਇਆ ਨੇ ਇਸ ਨੂੰ ਠੱਗ ਬੂਟੀ ਸੁੰਘਾ ਦਿੱਤੀ। ਵੇਖਿਆ ਠਗੋਰੀ ਜਿਨ ਜਿਨ ਖਾਈ, ਤਾਂ ਕੀ ਕ੍ਰਿਸ਼ਨਾ ਉਤਰ ਸੁਣਾਹੀ। ਕਹਿੰਦੇ ਬੰਦੇ ਨੇ ਫਿਰ ਠੱਗ ਬੂਟੀ ਕਿਉਂ ਸੁੰਗੀ? ਆਖੋ ਆਏ ਇਹ ਚੰਗਾ ਭਲਾ ਸਿਆਣਾ ਸੀ, 84 ਲੱਖ ਜੂਨਾਂ ਦਾ ਸਰਦਾਰ ਸੀ, ਇਸ ਨੂੰ ਸੋਝੀ ਸੀ ਤੇਰੇ ਮਾਇਆ ਦੇ ਭੁਲਾਵੜਿਆਂ ਚ ਕਿਉਂ ਆਇਆ ਤੇ ਠੱਗ ਬੂਟੀ ਕਿਉਂ ਸੁੰਗੀ? ਕਹਿੰਦੇ ਦੱਸਾਂ ਕਿਉਂ ਸੁੰਗੀ? ਜੈਸੇ ਮੀਨ ਪਾਣੀ ਮੈਂ ਰਹਿ, ਮਛਲੀ ਪਾਣੀ ਚ ਰਹਿੰਦੀ ਹੈ ਨਾ, ਉਹ ਇਹ ਵੀ ਨਹੀਂ ਜਾਣ ਸਕੀ ਕਿ ਪਾਣੀ ਹੀ ਮੇਰਾ ਜੀਵਨ ਹੈ। ਇਹ ਵੀ ਨਹੀਂ ਜਾਣ ਸਕੀ ਕਿ ਜਾਲ ਮੇਰੀ ਮੌਤ ਹੈ, ਕਾਲ ਜਾਲ ਕੀ ਸੁਧ ਨਾ ਲਹਿ। ਜੇ ਉਸਨੇ ਪਾਣੀ ਨੂੰ ਜੀਵਨ ਜਾਣਿਆ ਹੁੰਦਾ ਤੇ ਪਾਣੀ ਦੇ ਸਵਾਦ ਤੋਂ ਬਾਹਰ ਦੂਸਰੇ ਸਵਾਦਾਂ ਵਿੱਚ ਕਿਉਂ ਪੈਂਦੀ? ਆ ਵੇਖੋ ਜੀਬਾ ਸਵਾਮੀ ਲੀਲਤ ਮੋਹ, ਆ ਵੇਖੋ ਜੇਬਾ ਸਵਾਦੀ ਲੀਲਤ ਮੋਹ, ਆ ਵੇਖੋ ਮੱਛੀ ਨੂੰ ਕੀ ਹੋ ਗਿਆ ਰਹਿੰਦੀ ਪਾਣੀ ਵਿੱਚ, ਪਾਣੀ ਨੂੰ ਛੱਡ ਕੇ, ਪਾਣੀ ਦੇ ਸਵਾਦਾਂ ਨੂੰ ਛੱਡ ਕੇ, ਆ ਸਵਾਦਾਂ ਵਿੱਚ ਜਾਣ ਵਾਲੀ ਮੱਛਲੀ ਆ ਲੋਹੇ ਦੀ ਕੁੰਡਲੀ ਨੂੰ ਹੀ ਨਿਗਲ ਗਈ, ਉਹ ਲੋਹੇ ਦੀ ਕੁੰਡਲੀ ਨੂੰ ਗਲ ਵਿੱਚ ਫਸਾ ਬੈਠੀ ਤੇ ਫਸ ਗਈ। ਆਖੋ ਸਾਰੇ ਸਤਨਾਮ ਸ੍ਰੀ ਵਾਹਿਗੁਰੂ। ਜੇਬਾ ਸਵਾਦੀ ਜੀਵ ਦੇ ਸਵਾਦ ਵਿੱਚ, ਫਿਰ ਮੱਛਲੀ ਜੇ ਤੂੰ ਜੀਵ ਦੇ ਸਵਾਦ ਵਿੱਚ ਨਾ ਪੈਂਦੀ ਤਾਂ ਲੀਲਤ ਲੋਹੋ, ਜੇ ਬਾ ਸਵਾਦੀ ਲੀਲਤ ਲੋਹੋ, ਇਹ ਲੋਹੇ ਦੀ ਕੁੰਡੀ ਨੂੰ ਕਦੇ ਵੀ ਆਪਣੇ ਅੰਦਰੋਂ ਨਾ ਨਿਗਲਦੀ, ਅੱਜ ਤੂੰ ਸ਼ਿਕਾਰੀ ਦੇ ਜਾਲ ਵਿੱਚ ਕਦੇ ਨਾ ਫਸਦੀ। ਆਖੋ ਆਈ ਕਹਿੰਦੇ ਇਸੇ ਤਰ੍ਹਾਂ ਹੀ ਜੋ ਮਾਇਆ ਨੇ ਪਾਏ ਭੁਲਾਵੜੇ, ਜੈਸੇ ਕਨਕ ਕਾਮਨੀ ਬਾਂਧੇ ਹੋ ਮੋਹ, ਇਸਤਰੀ ਤੇ ਸੋਨਾ ਹੋਰ ਐਸੇ ਰੂਪ ਰੰਗ ਮਾਇਆ ਨੇ ਐਸੇ ਦਿਖਾਏ, ਉਹਨਾਂ ਭੁਲਾਵੜਿਆਂ ਵਿੱਚ, ਉਹਨਾਂ ਸਵਾਦਾਂ ਵਿੱਚ, ਜੀਭ ਦੇ ਚਸਕਿਆਂ ਵਿੱਚ, ਭੋਗਾਂ ਦੇ ਚਸਕਿਆਂ ਵਿੱਚ, ਪਦਾਰਥਾਂ ਦੇ ਭੋਗਾਂ ਵਿੱਚ, ਭੋਗ ਵਿਲਾਸ ਵਿੱਚ ਇਤਨਾ ਰੁੱਝ ਗਿਆ, ਇਤਨਾ ਰੁੱਝ ਗਿਆ ਕਿ ਸੋਝੀ ਗਵਾ ਬੈਠਾ ਤੇ ਠੱਗ ਬੂਟੀ ਸੁੱਕ ਬੈਠਾ। ਐਸੀ ਉਲਝਣ ਵਿੱਚ ਫਸ ਗਿਆ ਹੁਣ ਮਾਇਆ ਦੇ ਬੰਧਨ ਵਿੱਚ ਆ ਕੇ ਆਪਣੇ ਆਪ ਨਿਕਲਣਾ ਵੀ ਔਖਾ ਹੋ ਗਿਆ। ਆਖੋ ਸਾਰੇ ਸਤਨਾਮ ਸ੍ਰੀ ਵਾਹਿਗੁਰੂ। ਫਿਰ ਸਮਝਾਉਂਦੇ ਨੇ ਜਿਉ ਮਧ ਮੱਖੀ ਸੰਚੈ ਅਭਾਰ, ਕਦੇ ਦੇਖਿਆ ਮਧੂ ਮੱਖੀ, ਸ਼ਹਿਦ ਦੀ ਮੱਖੀ ਮੱਖੀਓ ਇਕੱਠਾ ਕਰਦੀ ਹੈ, ਮੂੰਹ ਚ ਜ਼ਹਿਰ ਰੱਖਦੀ ਹੈ, ਦੂਜਿਆਂ ਨੂੰ ਤਾਂ ਡੰਗ ਮਾਰਦੀ ਹੈ, ਆਪ ਮਿੱਠਾ ਇਕੱਠਾ ਕਰਦੀ ਹੈ। ਮੂਰਖ ਮੱਖੀ, ਡੰਗ ਮਾਰਨ ਵਾਲੀ ਮੱਖੀ, ਦੂਜਿਆਂ ਨੂੰ ਜ਼ਹਿਰ ਮਾਰਨ ਵਾਲੀ ਮੱਖੀ, ਕਦੇ ਨਹੀਂ ਸੋਚਿਆ ਤੇਰਾ ਇਕੱਠਾ ਹੋਇਆ ਮੱਖਿਓ, ਤੇਰੇ ਮੁੱਖ ਵਿੱਚ ਤਾਂ ਕੋਈ ਸਵਾਹ ਪਾ ਜਾਏਗਾ, ਧੂੰਆਂ ਪਾ ਜਾਏਗਾ ਤੇ ਲੈਣ ਵਾਲਾ ਹੋਰ ਕੋਈ ਲੈ ਜਾਏਗਾ। ਆਖੋ ਵਾਹਿਗੁਰੂ। ਜਿਉਂ ਮਧ ਮੱਖੀ ਸੰਚੈ ਅਪਾਰ, ਮਦ ਲੀਨੋ ਮੁਖ ਦੀ ਨੀਛਾ ਤੇਰੇ ਮੂੰਹ ਸਵਾ। ਇੱਥੇ ਹੀ ਬਸ ਨਹੀਂ, ਗਊ ਬਾਂਚ ਕੋ ਸੰਚੈ ਖੀ, ਗਊ ਤਾਂ ਦੁੱਧ ਇਕੱਠਾ ਕਰਦੀ ਆਪਣੇ ਬਛੇਰੇ ਵਾਸਤੇ, ਪਰ ਗੁਜਰ ਆਉਂਦਾ ਉਹ ਗਲਾਵਾਂ ਪਾ ਕੇ, ਗਲ ਵਿੱਚ ਇਸਦੇ ਫਾਹ ਪਾ ਕੇ, ਦੁੱਧ ਬਛੜੇ ਲਈ ਸੀ, ਚੋ ਕੇ ਸਾਰਾ ਗੁਜਰ ਲੈ ਜਾਂਦਾ। ਆਖੋ ਵਾਹਿਗੁਰੂ। ਕਹਿੰਦੇ ਕਦੇ ਇਸ ਉਲਝਣ ਨੂੰ ਵਿਚਾਰਿਆ, ਮਾਇਆ ਕਾਰਨ ਸ਼ਰਮ ਅਤ ਕਰੈ, ਮਾਇਆ ਨੂੰ ਇਕੱਠੀ ਕਰਨ ਵਾਸਤੇ ਬੜੀ ਮਿਹਨਤ ਕਰਦਾ, ਤੇਰੀ ਕਮਾਈ ਹੋਈ ਮਾਇਆ ਨੂੰ ਮਿਹਨਤ ਕਰ ਕਰਕੇ ਤੂੰ ਫਿਰ ਧਰਤੀ ਵਿੱਚ ਗੱਡਦਾ, ਸੋ ਮਾਇਆ ਲੈ ਗਾਡੈ ਧਰੇ। ਪਰ ਕਦੇ ਸੂਚ ਸਮਾਂ ਆਇਆ ਜਦੋਂ ਉਹ ਧਰਤੀ ਵਿੱਚ ਗੱਡਣ ਵਾਲੇ ਆ, ਆਖਿਰਕਾਰ ਕੀ ਹੋਏਗਾ? ਧਨ ਤਾਂ ਤੇਰਾ ਧਰਤੀ ਵਿੱਚ ਹੀ ਦਬਿਆ ਰਹਿ ਜਾਏਗਾ, ਲੇਕਿਨ ਤੇਰਾ ਸਰੀਰ ਮਿੱਟੀ ਬਣ ਜਾਏਗਾ। ਆਖੋ ਵਾਹਿਗੁਰੂ। ਅਤ ਸੰਚੈ ਸਮਝੈ ਨਹੀਂ ਮੂੜ, ਮੂਰਖ ਨੇ ਇਸ ਉਲਝਣ ਨੂੰ ਨਹੀਂ ਸਮਝਿਆ ਨਾ ਸਮਝਾਇਆ, ਧਨ ਤਾਂ ਤੇਰੇ ਜਾਣ ਤੋਂ ਬਾਅਦ ਵੀ ਧਰਤੀ ਵਿੱਚ ਦਬਿਆ ਰਹਿ ਜਾਏਗਾ, ਪਰ ਤੇਰਾ ਸਰੀਰ ਜ਼ਰੂਰ ਧੂੜ ਬਣ ਜਾਏਗਾ, ਮਿੱਟੀ ਬਣ ਜਾਏਗਾ। ਉਹ ਤੇਰਾ ਸਰੀਰ ਉਸੇ ਤਰ੍ਹਾਂ ਹੀ ਰੁਲੇਗਾ ਜਿਵੇਂ ਧਰਤੀ ਦੀ ਖੇਹ ਰੁਲਦੀ ਹੈ। ਆਖੋ ਵਾਹਿਗੁਰੂ। ਤੇਰੀ ਮਿੱਟੀ ਵੀ ਉਸੇ ਤਰ੍ਹਾਂ ਉੱਡੇਗੀ, ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਤਰ ਉੱਪਰ ਛਰ। ਕਹਿੰਦੇ ਕਦੇ ਸੋਚ ਤਾਂ ਸਹੀ, ਕਾਮ ਕਰੋ ਤ੍ਰਿਸ਼ਨਾ ਅਤ ਜਰੈ, ਸਾਧ ਸੰਗਤ ਕਬਹੂ ਨਹੀਂ ਕਰੈ। ਸਾਧ ਸੰਗਤ ਨਹੀਂ ਕਰਦਾ, ਕਹਿਤ ਨਾਮ ਦਿਓ ਤਾਂਚੀ ਆਣ, ਨਿਰਭੈ ਹੋਏ ਭਜੀਐ ਭਗਵਾਨ। ਕਹਿੰਦੇ ਕਦੇ ਇਸ ਵਿਸ਼ੇ ਨੂੰ ਸੋਚ। ਕਹਿੰਦੇ ਇਸ ਉਲਝਣ ਨੂੰ ਸੁਲਝਾਉਣ ਵਾਲਾ ਜੇ ਪੂਰਾ ਗੁਰੂ ਮਿਲ ਪਵੇ, ਗੁਰੂ ਫਿਰ ਜੀਵਨ ਦੀ ਖੇਲ ਸਮਝਾਉਂਦਾ ਹੈ। ਸਤਿਗੁਰ ਪੂਰੈ ਸਾਚ ਕਿਹਾ, ਸਾਰੇ ਬੋਲੋ ਸਤਿਗੁਰ ਪੂਰੈ ਸਾਚ ਕਿਹਾ। ਜੀਵਨ ਦੀ ਖੇਲ ਜਿਹੜੀ ਵਿਯੋਗ ਤੋਂ ਸੰਯੋਗ ਵੱਲ ਜਾ ਰਹੀ, ਭਾਈ ਲੱਖੂ ਹੋਏ ਬੜੀ ਸੇਵਾ ਕਰਦੇ ਸੀ, ਆਏ ਗਏ ਨੂੰ ਪ੍ਰਸ਼ਾਦਾ ਛਕਾਉਣਾ, ਕਿਸੇ ਨੂੰ ਘਰੋਂ ਭੁੱਖਾ ਨਹੀਂ ਜਾਣ ਦੇਣਾ, ਕੱਲੇ ਆਪ ਹੀ ਨਹੀਂ ਬਲਕਿ ਉਹਨਾਂ ਦੀ ਸਪਤਨੀ ਵੀ, ਉਹਨਾਂ ਦੀ ਇਕਲੌਤੀ ਪੁੱਤਰੀ ਵੀ, ਹਰ ਸਮੇਂ ਆਏ ਗਏ ਦੀ ਸੇਵਾ ਕਰਨੀ। ਇੱਕ ਮਹਾਤਮਾ ਆ ਗਏ, ਉਹਨਾਂ ਦੀ ਸੇਵਾ ਦੇਖ ਕੇ ਬੜੇ ਪ੍ਰਸੰਨ ਹੋਏ। ਪੁੱਛਦੇ ਭਾਈ ਲੱਖੂ, ਇਹ ਗੱਲ ਤਾਂ ਜਵਾਬ ਤਾਂ ਦੇ, ਇਹ ਲਗਨ ਤੈਨੂੰ ਕਿੱਥੋਂ ਲੱਗੀ? ਇਹ ਤੇਰੇ ਅੰਦਰ ਚਾਹ ਪੈਦਾ ਕਿੱਥੋਂ ਹੋਇਆ? ਕਹਿਣ ਲੱਗੇ ਬਸ ਸਮਝ ਆ ਗਈ, ਜੀਵਨ ਦੋ ਚਾਰ ਦਿਨਾਂ ਦਾ ਹੈ, ਜੀਵਨ ਦੋ ਚਾਰ ਦਿਨਾਂ ਦਾ, ਮੈਂ ਇਸ ਕਰਕੇ ਪੈ ਖਾ ਗਿਆ ਤੇ ਸੇਵਾ ਵਿੱਚ ਲੱਗ ਪਿਆ। ਮਹਾਤਮਾ ਨੇ ਸੁਪੱਤਰੀ ਨੂੰ ਪੁੱਛਿਆ, ਤੁਹਾਨੂੰ ਇਹ ਲਗਨ ਕਿਵੇਂ ਲੱਗੀ? ਕਹਿ ਜੀ ਸੱਚ ਪੁੱਛਦੇ ਹੋ ਦੱਸਾਂ, ਮੈਨੂੰ ਇਹ ਸੋਝੀ ਆ ਗਈ, ਜੀਵਨ ਸਿਰਫ ਦੋ ਚਾਰ ਪੈਰ ਦਾ ਹੈ, ਪਤਾ ਨਹੀਂ ਦੋ ਚਾਰ ਪੈਰ ਤੋਂ ਬਾਅਦ ਜਿਉਣਾ ਕਿ ਨਹੀਂ ਜਿਉਣਾ। ਮਹਾਤਮਾ ਨੇ ਪੁੱਤਰੀ ਨੂੰ ਪੁੱਛਿਆ, ਕਹਿਣ ਲੱਗੀ ਲਗਨ ਮੈਨੂੰ ਇਸ ਕਰਕੇ ਲੱਗੀ, ਸੱਚ ਆਖਾਂ ਮਹਾਤਮਾ, ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਮਹਾਤਮਾ ਬੋਲੇ, ਸੁਣ ਲੱਖੂ, ਤੂੰ ਤਾਂ ਆਪਣੀ ਮੰਜ਼ਿਲ ਤੋਂ ਇਉਂ ਲੱਗਦਾ ਹਜੇ ਲੱਖਾਂ ਕੋਸ ਦੂਰ ਹੈ, ਤੇਰੀ ਪਤਨੀ ਇਸ ਤਰ੍ਹਾਂ ਲੱਗਦੀ ਹੈ ਸੌ ਕੋਸ ਦੂਰ ਹੈ, ਤੇਰੀ ਸਪੁੱਤਰੀ ਤਾਂ ਬਹੁਤ ਨਜ਼ਦੀਕ ਪਹੁੰਚ ਗਈ। ਆਖੋ ਵਾਹਿਗੁਰੂ। ਮਤ ਜਾਪੈ ਸਾ ਆਵੈ ਕੇ ਨਾ ਆਵੈ, ਮਚ ਕੇ ਜਾਪੈ ਸਾ ਆਵੇ ਕੇ ਨਾ ਆਵੇ। ਸੱਚਮੁੱਚ ਗੱਲ ਵੀ ਯਕੀਨ ਮੰਨਣ ਵਾਲੀ ਹੈ, ਅਸੀਂ ਹਾਈ ਪ੍ਰਾਹੁਣੇ ਇੱਕ ਦਮ ਦੇ, ਹਮ ਆਦਮੀ ਹਾਂ ਇੱਕ ਦਮੀ। ਸਾਰੇ ਬੋਲੋ, ਹਮ ਆਦਮੀ ਹਾਂ ਇੱਕ ਦਮੀ, ਹਮ ਆਦਮੀ ਹਾਂ ਇੱਕ ਦਮੀ। ਇੱਕ ਹੋਰ ਯਾਦ ਆਉਂਦੀ ਹੈ ਇਸ ਪ੍ਰਤੀ ਸਿੱਖਿਆ। ਇੱਕ ਮਹਾਤਮਾ ਆਪਣੇ ਸਾਥੀ ਨਾਲ ਜਾ ਰਹੇ ਸੀ, ਰਸਤੇ ਚ ਬੱਚੇ ਵਾਲੀਬਾਲ ਦੀ ਖੇਡ ਖੇਡਦੇ ਸੀ। ਮਹਾਤਮਾ ਵੀ ਖੇਲ ਦੇਖਣ ਵਾਸਤੇ ਰੁਕ ਗਏ ਸਾਥੀ ਸਮੇਤ। ਕਦੇ ਉਹ ਵਾਲੀਬਾਲ ਕਦੇ ਉਛਲਦਾ ਸੀ, ਕਦੇ ਕਿਧਰ ਉਛਲਦਾ ਸੀ, ਕਦੇ ਕਿਧਰ ਉਛਲਦਾ ਸੀ। ਸਾਥੀ ਨੇ ਸੋਚਿਆ ਵੀ ਮਹਾਤਮਾ ਨੂੰ ਵੀ ਖੇਡ ਵਿੱਚ ਇੰਟਰਸਟ ਹੈ, ਆਖੋ ਬਾਈ ਇਹ ਦੇਖਣਾ ਚਾਹੁੰਦੇ ਨੇ ਜਿੱਤੇਗਾ ਕੌਣ ਤੇ ਹਾਰੇਗਾ ਕੌਣ। ਥੋੜੇ ਸਮੇਂ ਬਾਅਦ ਕੀ ਦੇਖਿਆ, ਖੇਲ ਬੰਦ ਹੋ ਗਈ। ਮਹਾਤਮਾ ਨੇ ਪੁੱਛਿਆ ਖੇਲ ਕਿਉਂ ਬੰਦ ਹੋ ਗਈ, ਕਹਿੰਦੇ ਵਾਲੀਬਾਲ ਚੋਂ ਫੂਕ ਨਿਕਲ ਗਈ। ਆਖੋ ਵਾਈਕ ਖੇਲ ਬੰਦ ਹੋ ਗਈ ਕਿਉਂਕਿ ਵਾਲੀਬਾਲ ਚੋਂ ਫੂਕ ਨਿਕਲ ਗਈ। ਕਹਿੰਦੇ ਚੱਲ ਸਾਥੀ ਚਲੀਏ, ਗੱਲ ਸਮਝ ਆ ਗਈ। ਆਖੋ ਵਾਈ ਕਹਿੰਦੇ ਕੀ ਤੁਸੀਂ ਹਾਰ ਜਿੱਤ ਦਾ ਫੈਸਲਾ ਨਹੀਂ ਦੇਖਣਾ, ਜਦ ਕਹਿੰਦੇ ਫੂਕ ਹੀ ਨਿਕਲ ਗਈ, ਹੁਣ ਤਾਂ ਫੂਕ ਤੋਂ ਪਹਿਲਾਂ ਨਿਕਲਣ ਤੋਂ ਪਹਿਲਾਂ ਜਿਹੜੀ ਹੋਈ ਖੇਡ ਹੈ ਉਸਦਾ ਹੀ ਫੈਸਲਾ ਹੋ ਸਕਦਾ, ਜਿੱਤਿਆ ਕੌਣ ਹੈ ਹਾਰਿਆ ਕੌਣ ਹੈ। ਫੂਕ ਨਿਕਲਣ ਤੋਂ ਬਾਅਦ ਤਾਂ ਅਗਲੀ ਬਾਲ ਆਏਗੀ। ਆਖੋ ਸਾਰੇ ਸਤਨਾਮ ਸ੍ਰੀ ਵਾਹਿਗੁਰੂ। ਫੂਕ ਨਿਕਲਣ ਤੋਂ ਬਾਅਦ ਤਾਂ ਅਗਲੀ ਬਾਲ ਆਏਗੀ, ਹੁਣ ਤਾਂ ਫੈਸਲਾ ਹੋਏਗਾ, ਇਹ ਫੈਸਲਾ ਤਾਂ ਹੋਏਗਾ ਫੂਕ ਨਿਕਲਣ ਤੋਂ ਪਹਿਲਾਂ ਜਿਹੜੀ ਖੇਡੀ ਗਈ ਖੇਡ ਹੈ ਉਸ ਜਿੱਤਿਆ ਕੌਣ ਹੈ ਤੇ ਹਾਰਿਆ ਕੌਣ ਹੈ। ਆਖੋ ਬਾਈ ਕਹਿੰਦੇ ਕੀ ਤੁਸੀਂ ਹਾਰ ਜਿੱਤ ਦਾ ਫੈਸਲਾ ਨਹੀਂ ਦੇਖਣਾ, ਜਦ ਕਹਿੰਦੇ ਫੂਕ ਹੀ ਨਿਕਲ ਗਈ, ਹੁਣ ਤਾਂ ਫੂਕ ਤੋਂ ਪਹਿਲਾਂ ਨਿਕਲਣ ਤੋਂ ਪਹਿਲਾਂ ਜਿਹੜੀ ਹੋਈ ਖੇਡ ਹੈ ਉਸਦਾ ਹੀ ਫੈਸਲਾ ਹੋ ਸਕਦਾ, ਜਿੱਤਿਆ ਕੌਣ ਹੈ ਹਾਰਿਆ ਕੌਣ ਹੈ। ਫੂਕ ਨਿਕਲਣ ਤੋਂ ਬਾਅਦ ਤਾਂ ਅਗਲੀ ਬਾਲ ਆਏਗੀ। ਆਖੋ ਸਾਰੇ ਸਤਨਾਮ ਸ੍ਰੀ ਵਾਹਿਗੁਰੂ। ਫੂਕ ਨਿਕਲਣ ਤੋਂ ਬਾਅਦ ਤਾਂ ਅਗਲੀ ਬਾਲ ਆਏਗੀ, ਹੁਣ ਤਾਂ ਫੈਸਲਾ ਹੋਏਗਾ, ਇਹ ਫੈਸਲਾ ਤਾਂ ਹੋਏਗਾ ਫੂਕ ਨਿਕਲਣ ਤੋਂ ਪਹਿਲਾਂ ਜਿਹੜੀ ਖੇਡੀ ਗਈ ਖੇਡ ਹੈ ਉਸ ਵਿੱਚ ਜਿੱਤਿਆ ਕੌਣ ਹੈ ਤੇ ਹਾਰਿਆ ਕੌਣ ਹੈ। ਆਖੋ ਬਾਈ ਕਹਿੰਦੇ ਸਾਥੀ ਸੁਣ, ਸਾਡੇ ਦੀ ਜੀਵਨ ਵਿੱਚ ਸਾਡੇ ਸਰੀਰ ਦੀ ਬਾਲ ਵਿੱਚ ਜਿਤਨੀ ਦੇਰ ਤੱਕ ਫੂਕ ਹੈ ਸਵਾਸ ਹੈ, ਉਤਨੀ ਦੇਰ ਤੱਕ ਇਹ ਸਰੀਰ ਉਛਲਦਾ ਵੀ ਹੈ, ਨੱਚਦਾ ਵੀ ਹੈ, ਟੱਪਦਾ ਵੀ ਹੈ, ਇਧਰ ਉਧਰ ਘੁੰਮਦਾ ਵੀ ਹੈ। ਪਰ ਜਿਸ ਦਿਨ ਫੂਕ ਨਿਕਲ ਗਈ, ਆਖੋ ਵਾਹਿਗੁਰੂ, ਜਿਸ ਦਿਨ ਸਰੀਰ ਤੋਂ ਸਵਾਸਾਂ ਦੀ ਫੂਕ ਨਿਕਲ ਗਈ, ਫੈਸਲਾ ਤਾਂ ਕਰਨ ਵਾਲੇ ਦਾਤੇ ਨੇ ਇਹੀ ਕਰਨਾ ਕਿ ਫੂਕ ਨਿਕਲਣ ਤੋਂ ਪਹਿਲਾਂ ਤੂੰ ਖੇਡ ਜਿਹੜੀ ਜੀਵਨ ਦੀ ਖੇਡੀ ਸੀ ਉਸ ਵਿੱਚ ਜਿੱਤ ਕਿਵੇਂ ਹੈ ਤੇ ਹਾਰ ਕਿਵੇਂ ਹੈ। ਆਖੋ ਵਾਹਿਗੁਰੂ, ਉਹ ਤੇਰੇ ਜੀਵਨ ਦੀ ਖੇਡ ਫੂਕ ਨਿਕਲਣ ਤੋਂ ਪਹਿਲਾਂ ਲੇਖਾ ਜੋਖਾ ਹੋਏਗਾ, ਜੋ ਤੇਰੇ ਫੂਕ ਨਿਕਲਣ ਤੋਂ ਪਹਿਲਾਂ ਤੂੰ ਕੀਤਾ ਕੀ ਹੈ, ਕੀ ਕਰਦਾ ਰਿਹਾ। ਆਖੋ ਵਾਹਿਗੁਰੂ, ਕਾਸ਼ ਕੇ ਤੂੰ ਫੂਕ ਨਿਕਲਣ ਤੋਂ ਪਹਿਲਾਂ ਜੀਵਨ ਦੀ ਖੇਡ ਖੇਡਣ ਵਾਲੇ ਆ, ਤੂੰ ਜੀਵਨ ਦੀ ਖੇਡ ਪਰਮਾਤਮਾ ਦੇ ਦਿੱਤੇ ਹੋਏ ਨਿਯਮਾਂ ਅਨੁਸਾਰ ਖੇਡਦਾ, ਪਰਮਾਤਮਾ ਦੇ ਪ੍ਰੇਮ ਵਿੱਚ ਖੇਡਦਾ। ਅਸੀਂ ਖੇਡਾਂ ਵੇਖੀਆਂ ਨੇ, ਜਦੋਂ ਖਿਡਾਰੀ ਖੇਡ ਦੇ ਨਿਯਮ ਨੂੰ ਤੋੜ ਦੇਵੇ, ਰੈਫਰੀ ਦੀ ਸਿੱਟੀ ਵੱਜਦੀ ਹੈ, ਗੇਮ ਰੁਕ ਜਾਂਦੀ ਹੈ, ਉਸ ਨੂੰ ਪੈਨਲਟੀ ਲੱਗਦੀ ਹੈ, ਤਾਂ ਸਾਰੀ ਦੀ ਸਾਰੀ ਟੀਮ ਜਿੰਨੀ ਦੇਰ ਤੱਕ ਉਹ ਪੈਨਲਟੀ ਨਾ ਪੂਰੀ ਹੋਵੇ ਅੱਗੋਂ ਖੇਡ ਨਹੀਂ ਸਕਦੀ। ਜੇ ਖਿਡਾਰੀ ਦੀ ਖੇਡ ਵਿੱਚ ਕੋਈ ਖਿਡਾਰੀ ਖੇਡ ਦੇ ਨਿਯਮ ਨੂੰ ਤੋੜੇ ਤਾਂ ਖੇਡ ਰੁਕ ਜਾਂਦੀ ਹੈ, ਜਿੰਨੀ ਦੇਰ ਤੱਕ ਉਸ ਨੂੰ ਉਸ ਪੈਨਲਟੀ ਨਾ ਭੋਗਣੀ ਪਵੇ। ਪਰ ਜੀਵਨ ਦੀ ਖੇਡ ਵਿੱਚ ਵੀ ਜਿਹੜਾ ਮਨੁੱਖਤਾ ਦੇ ਨਿਯਮ ਨੂੰ ਤੋੜਦਾ, ਦਾਤੇ ਦੀ ਮਰਿਆਦਾ ਨੂੰ ਤੋੜਦਾ, ਪਰਮੇਸ਼ਰ ਦੇ ਦਿੱਤੇ ਹੋਏ ਪਿਆਰ ਨੂੰ ਤੋੜਦਾ, ਪਰਮੇਸ਼ਰ ਦੀ ਦਿੱਤੀ ਹੋਈ ਇਨਸਾਨੀਅਤ ਨੂੰ ਗਵਾਉਂਦਾ, ਬੰਦਾ ਆਪਣੇ ਵੱਲੋਂ ਬੰਦੇ ਨੂੰ ਗਵਾ ਲੈਂਦਾ, ਉਹ ਬੰਦਾ ਜੇ ਬੰਦੇ ਨੇ ਬੰਦਗੀ ਨਹੀਂ ਕੀਤੀ, ਜੇ ਖੇਡ ਦੇ ਨੇਮ ਨੂੰ ਤੋੜ ਬੈਠਾ ਤਾਂ ਸਮਝ ਲੈਣਾ ਜੀਵਨ ਦੀ ਖੇਡ ਵੀ ਰੁਕ ਜਾਏਗੀ। ਆਖੋ ਵਾਹਿਗੁਰੂ। ਜੀਵਨ ਦੀ ਖੇਡ ਵੀ ਰੁਕ ਜਾਏਗੀ। ਮੈਨੂੰ ਗੱਲ ਚੇਤੇ ਆਈ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਬੋਲੇ ਮਰਦਾਨੇ, ਆ ਘੋੜੀ ਦੀ ਲਗਾਮ ਛੱਡ ਤੇ ਰਬਾਹ ਬਜਾ। ਆਖੋ ਵਾਹਿਗੁਰੂ। ਬਾਬਾ ਮੈਂ ਤਾਂ ਕੋਈ ਘੋੜੀ ਫੜੀ ਨਹੀਂ। ਉਹ ਕਹਿਣ ਲੱਗੇ ਮਰਦਾਨੇ ਤੂੰ ਸਮਝਿਆ ਨੀ, ਆ ਸਰੀਰ ਦਾ ਮੋਹ ਛੱਡ, ਉਹ ਸਰੀਰ ਦਾ ਧਿਆਨ ਛੱਡ ਤੇ ਸਰੀਰ ਵਿੱਚ ਰਹਿਣ ਵਾਲੇ ਦਾ ਧਿਆਨ ਕਰ। ਆਖੋ ਵਾਹਿਗੁਰੂ। ਪਰ ਸਾਰੇ ਸਰੀਰ ਦਾ ਧਿਆਨ ਕਰਦੇ ਹਾਂ, ਜਿਹੜੇ ਸਰੀਰ ਵਿੱਚ ਜਨਮ ਮਰਨ ਤੋਂ ਰਹਿਣ ਨਰਾਇਣ ਵਸਦਾ ਉਸਦਾ ਕਿਉਂ ਨਹੀਂ ਧਿਆਨ ਕਰਦੇ? ਆਖੋ ਵਾਹਿਗੁਰੂ। ਸਤਿਗੁਰੂ ਪੂਰੇ ਸਾਚ ਕਿਹਾ। ਆਖੋ ਵਾਹਿਗੁਰੂ। ਕਿਵੇਂ ਕਿਹਾ? ਆਹ ਪਹਿਲਾਂ ਬੋਲ ਲਈਏ ਕਿਵੇਂ ਕਹਿੰਦੇ ਹਨ। ਸਤਿਗੁਰ ਪੂਰੇ ਸਾਚ ਕਿਹਾ, ਸਤਿਗੁਰ ਪੂਰੇ ਸਾਚ ਕਿਹਾ, ਸਤਿਗੁਰ ਪੂਰੇ ਸਾਚ ਕਿਹਾ। ਬੋਲੋ ਭੈਣ, ਤੇਰੇ ਕੀ ਮੁਕਤੇ ਬੀਤੀ, ਨਾਮ ਤੇਰੇ ਕੀ ਮੁਕਤੇ ਬੀਤੀ, ਨਾਮ ਤੇਰੇ ਕੀ ਮੁਕਤੇ ਬੀਤੀ, ਨਾਮ ਤੇਰੇ ਕੀ ਮੁਕਤੇ ਬੀਤੀ। ਜਮ ਕਾ ਮਾਰਗ ਦੂਰ ਰਿਹਾ, ਜਮ ਕਾ ਮਾਰਗ ਦੂਰ ਰਿਹਾ, ਸਤਿਗੁਰ ਪੂਰੇ ਸੱਚ ਕਿਹਾ, ਸਤਿਗੁਰ ਪੂਰੇ ਸੱਚ ਕਿਹਾ,
ਸਤਿਗੁਰ ਪੂਰੇ ਸੱਚ ਕਿਹਾ, ਸਤਿਗੁਰ ਪੂਰੇ ਸੱਚ ਕਿਹਾ,
ਸਤਿਗੁਰ ਪੂਰੇ ਸੱਚ ਕਿਹਾ, ਸਤਿਗੁਰ ਪੂਰੇ ਸੱਚ ਕਿਹਾ,
ਸਤਿਗੁਰ ਪੂਰੇ ਸੱਚ ਕਿਹਾ।
ਕਹਿੰਦੇ ਕਹਿੰਦੇ ਪੂਰੇ ਸਤਿਗੁਰ ਨੇ ਸਦਾ ਸਦੀਵੀ ਕਹਿਮ ਰਹਿਣ ਵਾਲੇ ਪਰਮਾਤਮਾ ਦੇ ਸੱਚੇ ਨਾਮ ਦੀ, ਉਸ ਦੀ ਸਿਫ਼ਤ ਸਲਾਹ ਦੀ ਸਿੱਖਿਆ ਦੇ ਦਿੱਤੀ। ਭਗਤ ਕਬੀਰ ਵੀ ਬੋਲੇ, ਕਹੋ ਕਬੀਰ ਇੱਕ ਬੁੱਧ ਵਿਚਾਰੀ, ਜਦੋਂ ਆਪਣੀ ਮੱਤ ਦੀ ਬਜਾਏ ਗੁਰੂ ਦੀ ਮਤ ਲੈ ਲਈ ਨਾ, ਗੁਰੂ ਦੀ ਸਿੱਖਿਆ ਮਿਲ ਗਈ, ਐਸੀ ਅਵਸਥਾ ਬਣ ਗਈ, ਹੁਣ ਤਾਂ ਗੁਰੂ ਦੀ ਮਤ ਨਾਲ ਇਹ ਮਤ ਸਰੀਰ ਰੂਪੀ ਖੂਹ ਚੋਂ ਵਿਸ਼ੇ ਵਿਕਾਰਾਂ ਦਾ ਪਾਣੀ ਭਰਨੋਂ ਬੰਦ ਹੋ ਗਈ, ਨਾ ਹੁਣ ਖੂਹ ਨਜ਼ਰ ਆਉਂਦਾ, ਨਾ ਉਹ ਕੂਟਾ, ਸਰੀਰ ਦਾ ਮੋਹ ਟੁੱਟ ਗਿਆ, ਨਾ ਪਨਿਹਾਰੀ, ਨਾ ਉਹ ਮਤ ਰਹੀ ਜਿਹੜੀ ਗਿਆਨ ਇੰਦਰੀਆਂ ਦੀਆਂ ਚਰਖੜੀਆਂ ਤੇ ਚੜ ਚੜ ਕੇ ਵਿਸ਼ੇ ਵਿਕਾਰਾਂ ਦਾ ਪਾਣੀ ਭਰਦੀ ਸੀ, ਨਾ ਉਹ ਕੂਟਾ, ਨਾ ਪਨਿਹਾਰੀ, ਨਾ ਉਹ ਪਾਣੀ ਭਰਨ ਵਾਲੀ ਰਹੀ, ਨਾ ਉਹ ਸੰਸਾਰ ਰੂਪੀ ਖੂਹ, ਨਾ ਸਰੀਰ ਦਾ ਮੋਹ, ਨਾ ਉਹ ਗਿਆਨ ਇੰਦਰੀਆਂ ਸਰੀਰ ਦੇ ਮੋਹ ਵਿੱਚ, ਨਾ ਵਿਸ਼ੇ ਵਿਕਾਰਾਂ ਵਿੱਚ। ਗੱਲ ਉਦੋਂ ਬਣੀ ਜਦੋਂ ਪੂਰਾ ਗੁਰੂ ਮਿਲ ਪਿਆ। ਆਖੋ ਵਾਹਿਗੁਰੂ। ਫਿਰ ਬੋਲੇ, ਨਾਮ ਤੇਰੇ ਕੀ ਮੁਕਤੇ ਬੀਤੀ, ਜਮ ਕਾ ਮਾਰਗ ਦੂਰ ਰਿਹਾ। ਗੁਰੂ ਨੇ ਐਸੀ ਕਿਰਪਾ ਕੀਤੀ, ਗੁਰੂ ਨੇ ਐਸੀ ਗਿਆਨ ਦੀ ਰੋਸ਼ਨੀ ਦਿੱਤੀ, ਤੇਰਾ ਤਾਂ ਅੱਗੇ ਜਾਣਦਾ ਜਮ ਦਾ ਮਾਰਗ ਹੀ ਨਹੀਂ ਰਿਹਾ, ਰਸਤਾ ਹੀ ਖੁੱਲ ਗਿਆ। ਤੈਨੂੰ ਪੀੜੀ ਗਲੀ ਫਹੀ ਚੋਂ ਨਹੀਂ ਲੰਘਣਾ ਪਿਆ। ਆਖੋ ਵਾਹਿਗੁਰੂ। ਕਹਿੰਦੇ ਨਾ ਪੀੜੀ ਗਲੀ ਫਹੀ। ਆਖੋ ਵਾਹਿਗੁਰੂ। ਉੱਥੋਂ ਲੰਘਣ ਦੀ ਲੋੜ ਨਹੀਂ ਪਈ। ਮੈਂ ਇੱਕ ਬੇਨਤੀ ਕਰਾਂ, ਆਹ ਜਿਹੜੀ ਯਾਤਰਾ ਹੈ ਨਾ, ਜੇ ਕੋਈ ਯਾਤਰਾ ਕਰਨ ਵਾਲਾ ਇੱਕ ਗੱਲ ਕਵੇ, ਮੈਂ ਤਾਂ ਸਿਰਫ ਅਗਲਾ ਹੀ ਕਦਮ ਪੁੱਟਣਾ, ਪਿਛਲਾ ਨਹੀਂ ਭੁਲੇਖਾ ਹੈ, ਅੱਗੇ ਯਾਤਰਾ ਵਧੇਗੀ ਨਹੀਂ। ਤੁਸੀਂ ਕਹਿ ਦੋ ਜੀ ਮੈਂ ਤਾਂ ਅਗਲਾ ਹੀ ਪੈਰ ਪੁੱਟਾਂਗਾ, ਦੂਜਾ ਪਿੱਛੇ ਜਿੱਥੇ ਖੜਾ ਉੱਥੇ ਖੜਾ ਰਹੇ, ਯਾਤਰਾ ਅੱਗੇ ਨਹੀਂ ਵਧੇਗੀ। ਯਾਤਰਾ ਨੂੰ ਵਧਾਉਣ ਵਾਸਤੇ ਜਿੱਥੇ ਅਗਲਾ ਕਦਮ ਪੁੱਟਣਾ ਪਏਗਾ, ਉੱਥੇ ਪਿਛਲਾ ਕਦਮ ਵੀ ਪੁੱਟਣਾ ਪਏਗਾ। ਇਸ ਕਰਕੇ ਵਿਯੋਗ ਤੋਂ ਸੰਯੋਗ ਵਾਲੀ ਯਾਤਰਾ ਦੀ ਜਿੱਥੇ ਸੁਰਤ ਅੱਗੇ ਵਧਦੀ ਹੈ, ਜਿੱਥੇ ਸੁਰਤ ਪਹਿਲਾਂ ਖੜੀ ਸੀ ਉੱਥੋਂ ਵੀ ਪੁੱਟਣੀ ਹੋਏਗੀ। ਆਖੋ ਵਾਹਿਗੁਰੂ, ਜਿੱਥੇ ਸਾਡੇ ਫੁਰਨੇ ਪਹਿਲਾਂ ਖੜੇ ਹਨ ਉੱਥੋਂ ਪੁੱਟਣੇ ਹੋਣਗੇ, ਤਾਂ ਯਾਤਰਾ ਅੱਗੇ ਵਧੇਗੀ। ਤੇ ਕੋਈ ਮੇਰੇ ਵਰਗਾ ਮੂਰਖੇ ਗੱਲ ਕਹੇ ਰਸਤੇ ਚ ਕੋਈ ਹਨੇਰਾ, ਪਹਿਲਾਂ ਰੋਸ਼ਨੀ ਦਾ ਇੰਤਜ਼ਾਮ ਕਰੋ ਫਿਰ ਮੈਂ ਯਾਤਰਾ ਆਰੰਭ ਕਰਾਂਗਾ, ਸਾਹਿਬ ਕਹਿੰਦੇ ਨਹੀਂ ਹੋ ਸਕਦਾ। ਤੂੰ ਇਸ ਤਰ੍ਹਾਂ ਕਰ, ਮੈਂ ਤੈਨੂੰ ਢੰਗ ਦੱਸਦਾ। ਤੂੰ ਹੱਥ ਵਿੱਚ ਦੀਵਾ ਫੜ ਲੈ, ਦੀਵਾ ਫੜ ਕੇ ਦੀਵੇ ਦੀ ਰੋਸ਼ਨੀ ਵਿੱਚ ਤੁਰੀ ਜਾ। ਜਿਵੇਂ ਜਿਵੇਂ ਤੇਰੇ ਕਦਮ ਵਧਣਗੇ, ਤਿਵੇਂ ਤਿਵੇਂ ਰੋਸ਼ਨੀ ਦੇ ਕਦਮ ਵਧਣਗੇ। ਦੇਖੀ ਤੂੰ ਦੀਵੇ ਨੂੰ ਨਾ ਛੱਡੀ, ਦੀਵੇ ਦੀ ਮਸ਼ਾਲ ਵੱਲ ਨਹੀਂ ਬਲਕਿ ਦੀਵੇ ਦੇ ਚਾਨਣੇ ਵੱਲ ਵੇਖ। ਉਹ ਜਿਵੇਂ ਜਿਵੇਂ ਤੇਰੇ ਕਦਮ ਵਧਣਗੇ, ਪ੍ਰਕਾਸ਼ ਦੇ ਕਦਮ ਵਧਣਗੇ, ਇਸ ਤਰ੍ਹਾਂ ਤੂੰ ਆਪਣੀ ਮੰਜ਼ਿਲ ਤੇ ਪਹੁੰਚ ਜਾਏਗਾ। ਆਖੋ ਵਾਹਿਗੁਰੂ, ਜੇ ਤੁਸੀਂ ਵੀ ਯਾਤਰਾ ਕਰਨੀ ਹੈ ਤਾਂ ਗੁਰ ਸ਼ਬਦ ਦਾ ਦੀਵਾ ਫੜ ਕੇ ਆਖੋ ਵਾਹਿਗੁਰੂ। ਗੁਰ ਸ਼ਬਦ ਦਾ ਸੁਰਤ ਨਾਲ ਦੀਵਾ ਫੜ ਲਓ, ਅੱਗੇ ਰੋਸ਼ਨੀ ਹੀ ਰੋਸ਼ਨੀ, ਮੁੜ ਕੇ ਸੰਯੋਗ ਦੀ ਯਾਤਰਾ ਸ਼ੁਰੂ ਹੋ ਜਾਏਗੀ। ਮੁੜ ਕੇ ਐਸੀ ਖੁਸ਼ੀ ਹੋਏਗੀ, ਵਿਛੜੇ ਹੋਏ ਨੂੰ ਪ੍ਰਭੂ ਦਾ ਮਿਲਾਪ ਹੋ ਜਾਏਗਾ। ਅੱਗੇ ਬੋਲਦੇ ਹਨ, ਕੀ ਕਹਿੰਦੇ? ਜਹਿ ਪੈਂਡੇ ਲੁੱਟੀ ਪੰਨੇ ਗਾਤੀ ਕਾਟ ਦੂਰ ਰਹੀ ਉਹ ਜਨ ਤੇ ਬਾਟ ਜਹਿ ਆਵਟੇ ਬੋਥ ਕੰਨ ਸਾਥ ਸਭ ਲਿਖਤੇ ਲੇਖਾ ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ ਕਹੋ ਨਾਨਕ ਜਿਸ ਸਤਿਗੁਰ ਪੂਰਾ ਕਹੋ ਨਾਨਕ ਜਿਸ ਸਤਿਗੁਰ ਪੂਰਾ ਵਾਜੇ ਸਰੋ ਮੰਸੂ ਅੰਬਰ ਨੇ ਪਤਵਾਰ नानक जिस सतगुर पूरा वाजे तां कै अनहद तूरा आखो भाई सच कवां राहदारी बना ली अपा जीते ही आज को सारे राहदारी बना के आए हैं आखो भाई जेडे गुरु वाले बन जाते ने राहदारी बना के आते ने जे जिया डन को लगे ना जगात सतगुर कर दीनी तुरकी छाप आखो वाहिगुरु अगे जगात नहीं लगनी ते राहदारी ना हुई अगे बिना चुंगी लेके सलंघन भी नहीं देना आखो वाहिगुरु सच कवां राहदारी से अपने आप नहीं बना सकते ये कही आप कागज चक के बना ली बन जाएगी नहीं जिस देश विच जाईदा उस देश की स्टैंप चाहिए है आखो वाहिगुरु निरंकार दे देश की राहदारी आपे शब्द आपे निशान अपनी सिर्फ सलाह आप है यह अपनी सिर्फ सलाह आप है परमात्मा की सिर्फ सलाह ही उसके रस्ते की राहदारी है आखो वाहिगुरु सतगुरु ने मेहर करके जेडे गुरु वाले बने अपनी स्टैंप लगा के राहदारी दे दीती आखो भाई देखना राहदारी चित विच संभाल के रखना आखो वाहिगुरु संसार की होर कोई वस्तु साढ़े नाल नहीं जानी जे जाएगी ते गुरु दी दिती हुई राहदारी आखो वाहिगुरु जिस ते तुर दरगाही स्टैंप लगी हुई है आखो वाहिगुरु तुर दरगाही रस्ते विच कोई रोक टोक नहीं होगी कोई रोक टोक सकता ही नहीं आखो वाहिगुरु जिहड़ा गुरु दी राहदारी आप नारायण कलातार जग में परवर दी राहदारी होगी परमात्मा की सिफ सलाह होगी कोई रोक टोक नहीं वो रस्ता ही होर है आखो भाई जय लालच जगाती काट दूर रही ओ जानते बाट आखो भाई मैं आखिरी गल कह लगे पांच मिनट के अंदर अंदर भगत रविदास भी बोले सी भगत रविदास कहते हे चित्रगुप्तो इधर उधर दया गल लिखण वाले लिख लो मैन कोई डर नहीं मैं ऐसा कोई समान ही नहीं लदया जीवन विच इस टांडे विच जिस दी तुसी जम जगात लगा सको आखो वाहिगुरु मैं समान ही नहीं लदया मैं नहीं लदया समान इस करके मैंने तुहाड़ी चुंगी दा डर ही कोई नहीं आज संसार दे लोग कर्म धर्म करदे ने पर साहिब कहते तो लुट्टे जांदे ने आखो रस्ते च बैठे ने वसूली लुट लैंदे ने आखो वाहिगुरु पुछदे ने फिर तू कीता की है आखो वाहिगुरु तेरा लेखा जो कुछ शुरू हो जांदा है कहते कर्म धर्म पखंड जो दिस है तिन जम जगाती लुट है आखो वाहिगुरु ते भगत रविदास कहंदे ने मैं नहीं लदया समान ऐसा जिस दा तुसी जगात लगा सको आ शब्द संखेप रूप पढ़ के मैं समाप्ति कर लगया सचमुच जदों यात्रा इत्थे पहुंच जाएगी ते जे तुहाडे कोल गुरु दी राहदारी होएगी सुलझे हुए पूर्ण गुरु दी ते उस दी सोच उस दा सुभाव गुरु शब्द है जदों असीं गुरु शब्द नूं अपना लवांगे गुरु शब्द द्वारा परमात्मा की सिफ सलाह विच लीन हो जावांगे ये परमात्मा की सिफ सलाह ही साडे रस्ते की राहदारी बन जाएगी आखो वाहिगुरु ते साडियां उलझना शब्द नहीं मुका देनिया ने अगलिया उलझा भी शब्द ने मुका देनिया ने लोक दियां भी परलोक दियां भी पूरे सुलझे हुए गुरु की यह बख्शिश है भगत रविदास के कहंदे ने आपे पढ़ के समाप्ति करी तो समझ हो गया है
मेरा टांडा मेरा टांडा ला दे जाए रे मेरा टांडा मेरा टांडा मेरा टांडा ला दे जाए मेरा टांडा ला दे जाए मेरा टांडा ला दे जाए अब कट डूंगर खाना एक निर्गुण बैल हमारे रमेश मेरी बेनती मेरी पूंजी रात मुरारे को बन जारो राम को बन जारो राम को मेरा टांडा मेरा टांडा मेरा टांडा मेरा टांडा ला दे आ जाए होम बन जारो राम को शहद करो बाबा मैं राम नाम तन ला दिया दिखला जी संसार और वार पार के दानिया लिख ले वो आल पिता मोह जम डंड न लगे तजी ले सरबंज का जैसा रंग कुसुंब का तैसा ये संसार मिरमैया रंग मजीत का कह रविदास जमा मेरा टांडा 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 मेरा टांडा ला दे आ जाए रे
कहंदे मैं कोई ऐसा समान नहीं लदया मैं राम नाम तने ला दिया आ संसार ने जहर कठी कीती सुआ कठी कीती हुई है रख भाई के मैं ता राम नाम दा व्यापारी हां इधर उधर दियां गल्लां लिखण वाले चित्रगुप्त तो बेशक लिख लो मैनू कोई जम दंड नहीं लग सकता आखू वाहिगुरु क्योंकि मेरे कोल मेरे सतगुरु दी परमेश्वर दी दीती हुई राहदारी है आखू वाहिगुरु गुरु वाले बनो गुरु दी स्टैंप वाली राहदारी लै लो आखू वाहिगुरु संसार दे लोकी बिना राहदारी तो भटकदे ने बड़े बड़े काफले आउंदे ने जै आवटे बहुत घन साथ बड़े बड़े वकारी माया दे वेड़े होए हुंदे ने दुखी हुंदे ने पर पार ब्रह्म दे संगी पार ब्रह्म नाल ही जांदे ने आखो वाहिगुरु जपो सतगुरु दे संगी गुरु ही लै जांदा गुरु दी राहदारी गुरु दा अंग संग है गुरु दा दित्ता होया गुरमंत्र तुहाडे अंग संग है गुरु दा दित्ता होया मूल मंत्र तुहाडे अंग संग है गुरु दा शब्द तुहाडे अंग संग है ते सचमुच जीवन नूं मंजिल ना समझना ये जीवन रस्ता है उस मंजिल दा इस करके उस रस्ते ते चलन लई जीवन नूं चंगा राह बनाण लई ऐसा राह बनाइए जो गुरु दा दित्ता होया मार्ग है आखो भाई फिर साडा जीवन सफल होएगा विचार करदे आं अनेकां भुलां होईयां हुणगीआं बख्श लेना अज मैनूं बहुत खुशी होई लगदा है काफी अच्छी गिणती विच गुरु दे जहाज ते गुरमुख चढ़े हन आखो वाहिगुरु तन तन श्री गुरु ग्रंथ साहिब जी दा कोटान कोटान धन्नवाद है जिन्हां दी मेहर सदका जिन्हां दी मेहर सदका एक गुरमुख समागम होए कोई व्यक्ति करके नहीं हो सकते जां व्यक्तियां दी सियाणप नाल समागम नहीं हो सकते मैं सच कहां आपे संगत साध बहाले आपे विदा करावे तुहानूं असी थोड़ा लिया मेरे सतगुरु ने अपनी मेहर नाल तुहानूं घरों ठा के लिया तुहानूं बिठाया कोई अपनी जुगत नाल तुसी भी आप नहीं बैठ सकते अपने आप तुसी भी नहीं आ सकते तुहानूं लिया तुसी बैठ के हुण मेरे सतगुरु विदा भी कराउंदे ने आपे विदा करावे असीसां दे दे के नाल इह गल पक्की जाण लई इह मेला इह मेल असी नहीं बनाया इन्हां प्रबंधकां ने नहीं बनाया ना असी बना सकदे आ ना हो सकदा है ना कोई व्यक्ति कर सकदा है मैं सच कहां धन्नवाद करां बिनवंत नानक सुख सहज मेला प्रभु आप बनाया आखो बना दिता कृपा हो जाए अगों भी बनते रहे कारण कोई भी होवे सानू शुकराना करन दा समां मिलदा रहे आखो भाई शुकराना करे जाइए मैनूं बहुत खुशी है तुसी बहुत वड्डी गिणती विच हाजरियां भरियां हन एक हाजरी होर है सवेर दी सवेरे गुरमत विषय ते विचार होएगी क्यों सवेर दियां विचारां शुरू कीतियां हन कल दी विचार दा विशा होएगा चेत राम नाही जमपुर जाएगा जन बिच रह अनुराधा फिर पछताहेगा मूड़िया कवन कुमत परमला का आखो वाहिगुरु साढ़े दस बजे तो लैके बारह बजे तक उपरंत कल रात नूं पटेल नगर विच जो भाई साहब एड्रेस दसणगे तुहानूं खुले पंडाल दे विच कल साहिब श्री गुरु नानक सच्चे पातशाह प्रकाश उत्सव दे संबंध विच कल रात दे कीर्तन होणगे क्योंकि परसों सवेरे दास ने अगले प्रोग्रामां वास्ते तुर पैणा जो अगले प्रोग्राम बठिंडा मानसा बुढलाडा डबवाली ਆਖੋ ਵਾਹਿਗੁਰੂ। ਇੱਕ ਇੱਕ ਰਾਜ ਦੇ ਇੱਕ ਇੱਕ ਸ਼ਹਿਰ ਚ ਪ੍ਰੋਗਰਾਮ ਹਨ, ਆਖੋ ਵਾਹਿਗੁਰੂ। ਉਹਨਾਂ ਪਿੰਡਾਂ ਨੂੰ ਇਕੱਠਾ ਕਰਕੇ ਜਿੱਥੇ ਪ੍ਰਚਾਰ ਦੀ ਲੋੜ ਹੈ, ਉਹਨਾਂ ਪਿੰਡਾਂ ਦੇ ਇਲਾਕੇ ਦੇ ਪਿੰਡਾਂ ਨੂੰ ਇਕੱਠਾ ਕਰਕੇ ਇੱਕ ਇੱਕ ਪੁਆਇੰਟ ਰੱਖਿਆ ਗਿਆ ਜਿੱਥੇ ਪ੍ਰਚਾਰ ਕਰਨ ਦੇ ਇਹ ਪ੍ਰੋਗਰਾਮ ਉਲੀਕੇ ਗਏ ਹਨ, ਆਖੋ ਵਾਹਿਗੁਰੂ। ਤੇ ਹੋਰ ਖੁਸ਼ੀ ਹੈ, ਫਿਰ 23 ਤੇ 24 ਦਸੰਬਰ ਨੂੰ ਗੁਰਦੁਆਰਾ ਨਾਨਕ ਪਿਆਓ ਵਿਖੇ ਵਿਸ਼ਾਲ ਫੇਰ ਕੀਰਤਨ ਦਰਬਾਰ ਹੋਣਗੇ, ਔਰ 24 ਤਰੀਕ ਨੂੰ ਸ਼ਾਮ ਦੇ 3-4 ਵਜੇ ਮਹਾਨ ਅੰਮ੍ਰਿਤ ਸੰਚਾਰ ਹੋਣਗੇ। ਸਾਰਿਆਂ ਦਾ ਭਲਾ ਮੰਗਦਾ ਹੋਇਆ, ਸਾਰਿਆਂ ਦਾ ਪਿਆਰ ਮੰਗਦਾ ਹੋਇਆ, ਪਰਮਾਤਮਾ ਦੀ ਜੋਤ ਨੂੰ ਸਾਰਿਆਂ ਵਿੱਚ ਵੇਖਣ ਲਈ ਤੁਹਾਡੇ ਕੋਲ ਅਸੀਸ ਮੰਗਦਾ ਹੋਇਆ, ਤਾਂ ਕਿ ਅਸੀਂ ਸਾਰਿਆਂ 'ਚ ਪਿਆਰ ਵੰਡ ਸਕੀਏ, ਇੱਕ ਬੇਨਤੀ ਕਰਕੇ ਜਾਵਾਂਗਾ, ਨੇਤਰ ਦਾਨ ਜ਼ਰੂਰ ਕਰੋ, ਆਖੋ ਵਾਹਿਗੁਰੂ। ਵੈਸੇ ਸਾਡੇ ਸਮਾਜ ਨੂੰ ਏਡਜ ਮੁਕਤ ਸਮਾਜ ਲਈ, ਨਸ਼ਾ ਮੁਕਤ ਸਮਾਜ ਲਈ, ਪ੍ਰਦੂਸ਼ਣ ਮੁਕਤ ਸਮਾਜ ਲਈ ਅੱਗੇ ਆਉਣਾ ਚਾਹੀਦਾ ਹੈ। ਅੱਜ ਸਾਰਾ ਸੰਸਾਰ ਪੀੜਤ ਹੈ ਏਡਜ ਤੋਂ, ਨਸ਼ਿਆਂ ਤੋਂ, ਪ੍ਰਦੂਸ਼ਣ ਤੋਂ। ਡਾਕਟਰ ਤਾਂ ਇਸ ਦਾ ਇਲਾਜ ਕਰਨ ਲੱਗੇ ਹੋਏ ਹਨ, ਇਸ ਦੀ ਇਲਾਜ ਲਈ ਯਤਨ ਹੋ ਰਹੇ ਹਨ, ਲੇਕਿਨ ਤੁਸੀਂ ਗੁਰੂ ਦੇ ਸਿੱਖ ਖਾਲਸਾ, ਪਰਉਪਕਾਰੀ ਖਾਲਸਾ, ਤੁਹਾਡੇ ਕੋਲ ਗੁਰੂ ਦਾ ਦਿੱਤਾ ਬਹੁਤ ਖਜ਼ਾਨਾ ਹੈ, ਤੁਸੀਂ ਪ੍ਰਚਾਰ ਤਾਂ ਕਰ ਸਕਦੇ ਹੋ ਨਾ, ਉਸ ਦੀ ਰੋਕਥਾਮ ਲਈ ਤੁਹਾਡੇ ਕੋਲ ਗੁਰੂ ਦਾ ਖਜ਼ਾਨਾ ਗੁਰਬਾਣੀ ਹੈ, ਆਖੋ ਵਾਹਿਗੁਰੂ। ਤੁਸੀਂ ਗੁਰਬਾਣੀ ਰਾਹੀਂ ਸਮਝਾ ਸਕਦੇ ਹੋ, ਅਸੀਂ ਏਡ ਮੁਕਤ ਸਮਾਜ ਤੋਂ ਪ੍ਰਚਾਰ ਰਾਹੀਂ ਬਚਾ ਸਕਦੇ ਹਾਂ, ਏਡ ਮੁਕਤ ਸਮਾਜ ਪੈਦਾ ਕਰ ਸਕਦੇ ਹਾਂ, ਅਸੀਂ ਗੁਰਬਾਣੀ ਰਾਹੀਂ ਨਸ਼ਿਆਂ ਤੋਂ ਕਿਸੇ ਨੂੰ ਮੁਕਤ ਕਰਾ ਸਕਦੇ ਹਾਂ, ਅਸੀਂ ਇਨਵਾਇਰਮੈਂਟ ਲਈ ਪ੍ਰਦੂਸ਼ਣ ਤੋਂ ਮੁਕਤ ਕਰਾ ਸਕਦੇ ਹਾਂ। ਤੁਹਾਡੇ ਕੋਲ ਗੁਰਬਾਣੀ ਹੈ, ਗੁਰਬਾਣੀ ਦਾ ਖਜ਼ਾਨਾ ਹੈ, ਆ ਗੁਰਬਾਣੀ ਵਿਚਾਰੋ, ਸੰਸਾਰ ਨੂੰ ਦੱਸ ਦਿਓ ਕਿ ਖਾਲਸਾ ਐਸਾ ਹੈ, ਗੁਰਸਿੱਖ ਐਸਾ ਹੈ, ਸਾਡਾ ਗੁਰੂ ਐਸਾ ਹੈ। ਜੇ ਮੇਰੇ ਗੁਰੂ ਦੀ ਗੱਲ ਅਪਣਾ ਲਓ, ਅੱਜ ਸਾਰੀ ਸੰਸਾਰ ਦੀ ਪੀੜਾ ਮੇਰੇ ਗੁਰੂ ਦੀ ਗੁਰਬਾਣੀ ਦੀ ਬਰਕਤ ਦੇ ਨਾਲ ਸਾਰਾ ਸੰਸਾਰ ਹੀ ਏਡ ਤੋਂ ਮੁਕਤ ਹੋ ਸਕਦਾ, ਨਸ਼ਿਆਂ ਤੋਂ ਮੁਕਤ ਹੋ ਸਕਦਾ, ਪ੍ਰਦੂਸ਼ਣ ਤੋਂ ਮੁਕਤ ਹੋ ਸਕਦਾ। ਦੂਸਰੀ ਬੇਨਤੀ, ਨੇਤਰਦਾਨ ਦਾ ਪ੍ਰੋਜੈਕਟ ਅਸੀਂ ਲਿਆ, ਜੇ ਤੁਸੀਂ ਸਾਰੇ ਰਲ ਕੇ ਕੋਸ਼ਿਸ਼ ਕਰੋ, ਅਸੀਂ ਕਿਤਨੇ ਪ੍ਰਤੀਸ਼ਤ ਨੂੰ ਅਸੀਂ ਤੁਹਾਡੇ ਸਹਿਯੋਗ ਦੇ ਨਾਲ, ਗੁਰੂ ਦੀ ਕਿਰਪਾ ਨਾਲ ਅੱਖਾਂ ਦੇ ਸਕਦੇ ਹਾਂ। ਜਦ ਇਹ ਅੱਖਾਂ ਦੂਸਰੇ ਨੂੰ ਚਾਨਣ ਦੇ ਸਕਦੀਆਂ ਹਨ, ਕਈ ਕਈ ਬੰਦੇ ਮੈਂ ਦੇਖੇ ਜਿਨ੍ਹਾਂ 10 ਸਾਲ ਬਾਅਦ ਸੰਸਾਰ ਦੇਖਿਆ ਹੈ, ਕਈਆਂ ਨੇ 8 ਸਾਲ ਬਾਅਦ ਸੰਸਾਰ ਦੇਖਿਆ ਹੈ, ਲੋਕੀ ਤੁਹਾਡੀ ਇੰਤਜ਼ਾਰ 'ਚ ਖੜੇ ਹਨ। ਅੱਜ ਦੀਵਾਲੀ ਆਈ ਸੀ, ਇਕੱਠੇ ਹੋਏ ਸਾਰੇ ਕਹਿਣ ਲੱਗੇ ਦੀਵਾਲੀ, ਮੈਂ ਕਿਹਾ ਦੱਸੋ ਤਾਂ ਸਹੀ, ਇਹਨਾਂ ਨੇਤਰਾਹੀਨਾਂ ਦੀ ਦੀਵਾਲੀ ਕਿਵੇਂ ਹੈ? ਆਖੋ ਵਾਹਿਗੁਰੂ, ਕਦੇ ਸੋਚੋ ਤਾਂ ਸੀ ਨੇਤਰਹੀਨ ਦੀ ਦੀਵਾਲੀ ਕੀ ਹੋਏਗੀ? ਜੇ ਅਗਰ ਆਉਣ ਵਾਲੇ ਸਮੇਂ ਤੇ ਆਪਣੇ ਨੇਤਰਾਂ ਨੂੰ ਚੈੱਕਅਪ ਜ਼ਰੂਰ ਕਰਾਓ, ਆਹ ਜਿਹੜੀ ਪਾਲਿਊਸ਼ਨ ਹੈ ਸਾਨੂੰ ਅੰਦਰ ਅੰਦਰ ਪਤਾ ਨਹੀਂ ਲੱਗ ਰਿਹਾ, ਸਾਡੇ ਨੇਤਰਾਂ ਨੂੰ ਕਮਜ਼ੋਰ ਕਰ ਰਹੀ ਹੈ, ਆਖੋ ਵਾਹਿਗੁਰੂ। ਇਸ ਕਰਕੇ ਇਸ ਪੋਲਿਊਸ਼ਨ ਦੇ ਹੁੰਦਿਆਂ ਸਾਨੂੰ ਨੇਤਰਾਂ ਦੀ ਸੰਭਾਲ ਜ਼ਰੂਰੀ ਹੈ, ਲੇਕਿਨ ਜਿਉਂਦੇ ਜੀ ਇਸ ਦੀ ਸੰਭਾਲ ਕਰੋ ਤੇ ਲਿਖ ਕੇ ਦੇ ਜਾਓ, ਆਪਣੇ ਪਰਿਵਾਰ ਨੂੰ ਸਮਝਾ ਜਾਓ। 6 ਘੰਟੇ ਦੇ ਅੰਦਰ ਅੰਦਰ ਸੂਚਨਾ ਜ਼ਰੂਰੀ ਹੈ, ਜਿਹੜਾ ਵੀ ਤੁਹਾਡੇ ਨਜ਼ਦੀਕ ਆਈ ਬੈਂਕ ਹੈ, ਮੈਂ ਨਹੀਂ ਕਹਿੰਦਾ ਕਿ ਸੁਹਾਣੇ ਹੀ, ਜਿਹੜਾ ਵੀ ਤੁਹਾਡੇ ਨਜ਼ਦੀਕ ਆਈ ਬੈਂਕ ਹੈ, ਖਾਲਸਾ ਨੇਤਰਦਾਨ ਦੇ ਪ੍ਰੋਜੈਕਟ ਨੂੰ ਲੈ ਲਵੇ, ਤਾਂ ਕਿ ਸਾਰੀ ਦੁਨੀਆਂ ਵਿੱਚ ਇਹ ਗੱਲ ਆ ਜਾਵੇ, ਇੱਕ ਖਾਲਸਾ ਹੈ ਹਿੰਦੁਸਤਾਨ ਚ ਨਹੀਂ ਬਲਕਿ ਦੁਨੀਆਂ ਵਿੱਚ ਖਾਲਸਾ ਹੈ ਜਿਸ ਨੇ ਨੇਤਰਦਾਨ ਦੇ ਪ੍ਰੋਜੈਕਟ ਨੂੰ ਪੂਰਾ ਕੀਤਾ ਹੋਇਆ। ਆਖੋ ਵਾਹਿਗੁਰੂ। ਮੈਂ ਦੂਸਰੀਆਂ ਸਟੇਟਾਂ ਵਿੱਚ ਵੀ ਇਹ ਬੇਨਤੀ ਕਰਕੇ ਆਇਆ ਸੀ, ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਹਾਸਪੀਟਲ ਵੱਲੋਂ ਫਾਰਮ ਭਰ ਦਿੰਦੇ ਹਾਂ, ਫਾਰਮ ਭਰ ਕੇ ਉੱਥੋਂ ਦੇ ਨਜ਼ਦੀਕ ਬੈਂਕ ਨੂੰ ਦੇ ਦਿਆਂਗੇ, ਸਾਨੂੰ ਖੁਸ਼ੀ ਹੋਏਗੀ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹਾਸਪੀਟਲ ਦੇ ਫਾਰਮ ਤੇ ਭਰੀ ਹੋਈ ਅੱਖ ਜੇ ਕਿਸੇ ਲੋੜਵੰਦ ਨੂੰ ਮਿਲੇਗੀ। ਦੇਖਣਾ, ਜਦੋਂ ਅੱਖ ਮਿਲੇਗੀ, ਜ਼ਰੂਰੀ ਨਹੀਂ ਕਿ ਕਿਸੇ ਦੀ ਅੱਖ ਮੁਸਲਮਾਨ ਤੇ ਨਹੀਂ ਪੈ ਸਕਦੀ, ਆਖੋ ਵਾਹਿਗੁਰੂ, ਉਸ ਨੂੰ ਵੀ ਪੈ ਸਕਦੀ ਹੈ, ਕਿਸੇ ਹਿੰਦੂ ਮਤ ਮੰਨਣ ਵਾਲੇ ਨੂੰ ਪੈ ਸਕਦੀ ਹੈ, ਈਸਾਈ ਨੂੰ ਪੈ ਸਕਦੀ ਹੈ, ਮੇਨ ਗੱਲ ਸਮਝਣ ਵਾਲੀ ਤਾਂ ਇਨਸਾਨ ਦੀ ਅੱਖ ਇਨਸਾਨ ਨੂੰ ਪੈ ਸਕਦੀ ਹੈ, ਆਖੋ ਵਾਹਿਗੁਰੂ। ਇਨਸਾਨੀਅਤ ਦੇ ਜਾਮੇ ਵਿੱਚ ਆ ਕੇ ਗੁਰੂ ਪ੍ਰਕਾਸ਼ ਕਰਕੇ ਸਾਨੂੰ ਸਿਖਾ ਕੇ ਸੱਚੇ ਇਨਸਾਨ ਬਣੋ, ਗੁਰਸਿੱਖ ਹੁੰਦਾ ਹੀ ਸੱਚਾ ਇਨਸਾਨ ਹੈ, ਆਖੋ ਵਾਹਿਗੁਰੂ। ਉਸ ਦੇ ਸੱਚੇ ਇਨਸਾਨ ਦੇ ਗੁਣ ਹਨ, ਉਹ ਸੱਚੀ ਇਨਸਾਨੀਅਤ ਹੈ, سچی انسانیت نال پیار کرنے والے ہو، آؤ اس پروجیکٹ نو میں بڑے دربار وچ تہاڈے کول منگن آیا تے تسی مینوں خوشی سی پچھے داس شملے گیا، شملے دا چیف منسٹر میرے کول بیٹھا سی، یہ گل کرن تو بعد اس نے اناؤنس کر دیتا کہ اسی ہمانچل گورنمنٹ والوں اس پروجیکٹ نو لے رہے ہاں، بہت خوشی ہوئی تے اسی ڈور ٹو ڈور جا کے سمجھاواں گے کہ نیتر دان دا پروجیکٹ ہمانچل وچ پورا ہونا چاہیے۔ آخو بھائی من بہت خوشی ہوئی، جتھے جائید ہے سنگتاں رسپانس دیندیاں ہن، کیونکہ گرو دا پنچ، گرو نانک دا پنچ، گرو گوبند سنگھ جی دا خالصہ ساریاں نو پیارا ہے۔ آخو بھائی گرو جے اسی انہاں سدھانتاں تے چلیے، آؤ پلچک معاف کر دینا۔ بہت بہت دھنواد تن تر شری گرو گرنتھ صاحب جی کا، تھوڑا سارے تھوڑے سہیوگ کا، کل کرپا کرنا، کل تھوڑے میں درشن رج کے کرنے ہیں، کل تسی رج کے درشن دینا تے پھر 12 بجے تو بعد تھوڑے کول داس آ گیا منگے گا، اگوں اسیسان دینا جنہ جنہ تھاواں تے داس نے جانا، تھوڑی اسیسان تو بنا کچھ نہیں بن والا۔ اینی زور دی ہوں فتح بلاؤنا کہ وہ تھوڑی فتح نال میں جیونا، تھوڑی فتح گج کے ہوئے گی، کدے بھی شریر ٹھلا نہیں ہوئے گا، نہیں تو ایویں پینچر ہوا رہتا ہے۔ اس کر کے گج کے بولو فتح ٹھلی نہیں۔ واہگرو جی کا خالصہ، واہگرو جی کی فتح۔